ਚੋਪੇ ਜਿਤਕ ਬਾਸਨਾ ਮਨ ਮੈਂ ਜੋਏ ਤਿਆਗਣ ਤਿੰਨੋ ਨਾਮ ਸਮ ਹੋਏ ਵਿਸ਼ਿਅਨ ਸਭ ਤੇ ਰੁਕੇ ਰਖੀਕ ਇਹ ਦਮ ਨਾਮ ਕਹਿ ਮਤ ਨੀਕ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਲਤਾ ਪ੍ਰਤੀ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਣੇ ਨਿੱਜ ਸਰੂਪ ਨੂੰ ਜਾਣਨ ਵਾਸਤੇ ਜਗਿਆਸੂ ਬਣ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜਦੇ ਹੋ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦੇ ਰਹੇ ਨੇ, ਸਿੰਘਾਂ ਨੂੰ ਉਪਦੇਸ਼ ਦੇ ਰਹੇ ਨੇ। ਭਾਈ ਸਾਹਿਬ ਨੇ ਦੱਸਿਆ ਹੈ ਕਿ ਅਧਿਕਾਰੀ ਕੌਣ ਹੈ, ਸਿੱਖ ਅਧਿਕਾਰੀ ਸਿੱਖ ਕੌਣ ਹੈ। ਕਹਿੰਦੇ ਜਿਹਦੇ ਵਿੱਚ ਚਾਰ ਸਾਧਨ ਸੰਪੰਨ ਹਨ, ਜਿਹੜਾ ਚਾਰ ਸਾਧਨਾਂ ਦੇ ਸਹਿਤ ਹੈ ਉਹ ਅਧਿਕਾਰੀ ਸਿੱਖ ਹੈ। ਚਾਰ ਸਾਧਨਾਂ ਵਿੱਚੋਂ ਜਿਹੜੇ ਦੋ ਸਾਧਨ ਨੇ ਉਹ ਆਪਾਂ ਕੱਲ ਦੀ ਕਥਾ ਚ ਵਿਚਾਰੇ ਨੇ। ਪਹਿਲਾ ਸਾਧਨ ਹੈ ਵੈਰਾਗ। ਵੈਰਾਗ ਇਤਨਾ ਤੀਬਰ ਹੋਣਾ ਕਿ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿਤਨੇ ਭੋਗ ਨੇ, ਜਿਤਨੇ ਸੁੱਖ ਨੇ, ਜਿਤਨੇ ਵਿਸ਼ੇ ਸੁੱਖ ਨੇ, ਉਹਨਾਂ ਸਾਰਿਆਂ ਨੂੰ ਕਾਕ ਲੋਸ਼ਟ ਦੇ ਸਮਾਨ, ਕਾਕ ਵਿਸ਼ਟ ਦੇ ਸਮਾਨ ਜਾਣਨਾ। ਜਿਵੇਂ ਕਾਂ ਦੀ ਵਿੱਠ ਬੜੀ ਗੰਦੀ ਤੇ ਭਿਆਨਕ ਹੁੰਦੀ ਹੈ, ਉਸ ਕਾਂ ਦੀ ਵਿੱਠ ਦੇ ਸਮਾਨ ਸਾਰੇ ਸੰਸਾਰ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿਤਨੇ ਵਿਸ਼ੇ ਸੁੱਖ ਨੇ ਉਹਨਾਂ ਦੇ ਭੋਗਾਂ ਨੂੰ ਇਸ ਤਰ੍ਹਾਂ ਸਮਝਣਾ। ਕਹਿਣ ਤੋਂ ਭਾਵ ਇੰਨੀ ਜ਼ਿਆਦਾ ਉਪਰਾਮਤਾ ਤੇ ਵੈਰਾਗ ਹਿਰਦੇ ਚ ਹੋਣਾ ਚਾਹੀਦਾ। ਵੈਰਾਗ ਦੀ ਪਰਿਭਾਸ਼ਾ ਗੁਰਮਤ ਦੇ ਅੰਦਰ ਜਿਹੜੀ ਹੈ ਉਹ ਬਹੁਤ ਸੁੰਦਰ ਹੈ। ਗੁਰਮਤ ਦਾ ਵੈਰਾਗ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਤੁਸੀਂ ਸਭ ਕੁਝ ਛੱਡ ਦਿਓ, ਤਿਆਗ ਦਿਓ, ਕਿਉਂਕਿ ਜਿਨ੍ਹਾਂ ਨੇ ਸਭ ਕੁਝ ਤਿਆਗ ਦਿੱਤਾ ਉਹਨਾਂ ਦੇ ਮਨ ਵਿੱਚ ਵੀ ਉਹਨਾਂ ਦੀ ਰਤੀ ਬਣੀ ਰਹੀ, ਪਦਾਰਥਾਂ ਦੀ ਖਿੱਚ ਬਣੀ ਰਹੀ। ਛੱਡ ਕੇ ਤਾਂ ਚਲੇ ਗਏ ਪਰ ਉਹਨਾਂ ਦੀ ਖਿੱਚ ਬਣੀ ਰਹੀ। ਗੁਰਮਤ ਦਾ ਵਿਰਾਗ ਇਹ ਹੈ ਵੀ ਰਹੋ ਤੁਸੀਂ ਪਦਾਰਥਾਂ ਵਿੱਚ ਹੀ, ਗ੍ਰਿਸਤ ਮਾਰਗ ਵਿੱਚ ਵੀ ਰਹੋ, ਪਰ ਤੁਹਾਡੇ ਅੰਦਰ ਕਿਸੇ ਪਦਾਰਥ ਦੀ ਖਿੱਚ ਨਹੀਂ ਹੋਣੀ ਚਾਹੀਦੀ। ਐਸਾ ਵਿਰਾਗ ਹੋਣਾ ਚਾਹੀਦਾ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੇ ਉਦਾਸਾ। ਦੂਸਰਾ ਸਾਧਨ ਜਿਹੜਾ ਹੈ ਉਹ ਵਿਵੇਕ ਦੱਸਿਆ, ਵਿਵੇਕ ਵਿਚਾਰ, ਸੱਤ ਅਸੱਤ ਦੀ ਵਿਚਾਰ ਕਰਨੀ, ਆਤਮ ਅਨਾਤਮ ਦੀ ਵਿਚਾਰ ਕਰਨੀ, ਸੱਚ ਝੂਠ ਦਾ ਨਿਰਣਾ ਕਰਕੇ ਝੂਠ ਦਾ ਤਿਆਗ ਕਰਨਾ ਔਰ ਸੱਚ ਨੂੰ ਗ੍ਰਹਿਣ ਕਰਨਾ। ਸੱਚ ਕੀ ਹੈ? ਸੱਚ ਪਰਮਾਤਮਾ ਹੈ। ਅਸੱਤ ਕੀ ਹੈ? ਜਗਤ ਅਸੱਤ ਹੈ। ਪਰਮਾਤਮਾ ਵਿੱਚ ਹੀ ਦੋਵੇਂ ਅਧਿਆਸਤ ਨੇ, ਕਿਉਂਕਿ ਇਹ ਜਿਹੜਾ ਅਸੱਤ ਹੈ ਵੀ ਪਰਮਾਤਮਾ ਵਿੱਚ ਹੀ ਹੈ ਨਾ, ਇਸ ਕਰਕੇ ਸਾਨੂੰ ਸੱਤ ਨਜ਼ਰ ਆਉਂਦਾ, ਪਰਮਾਤਮਾ ਵਿੱਚ ਹੋਣ ਕਰਕੇ ਸੱਤ ਨਜ਼ਰ ਆਉਂਦਾ ਹੈ, ਅਸੱਤ ਦਾ ਪਸਾਰਾ। ਤੋ ਇਹਦੇ ਤੋਂ ਆਪਣੇ ਮਨ ਦੇ ਵਿੱਚ ਵਿਵੇਕ ਦੀ ਬਿਰਤੀ ਰੱਖਣੀ, ਵਿਵੇਕ ਦਾ ਮਤਲਬ ਵਿਚਾਰ, ਇਹ ਦੂਸਰਾ ਸਾਧਨ ਹੈ। ਤੀਸਰਾ ਸਾਧਨ ਦੱਸ ਰਹੇ ਨੇ ਖੱਟ ਸੰਪਤੀ। ਇਹ ਛੇ ਚੀਜ਼ਾਂ ਦਾ ਇੱਕੋ ਬਣਦਾ ਹੈ, ਇਹਦੇ 'ਚ ਛੇ ਚੀਜ਼ਾਂ ਨੇ, ਛੇ ਵਿਚਾਰਾਂ ਨੇ, ਛਿਆਂ ਦਾ ਇੱਕੋ ਸਾਧਨ ਬਣਦਾ ਹੈ। ਉਹ ਤੀਸਰਾ ਸਾਧਨ ਜਿਹੜਾ ਇੱਕ ਅਧਿਕਾਰੀ ਸਿੱਖ ਵਿੱਚ ਹੋਣਾ ਚਾਹੀਦਾ ਹੈ, ਉਹ ਖੱਟ ਸੰਪਤੀ ਹੈ। ਹੁਣ ਭਾਈ ਦਇਆ ਸਿੰਘ ਜੀ ਉਸ ਖੱਟ ਸੰਪਤੀ ਬਾਰੇ ਦੱਸ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਨ ਕਰਕੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਪਏ ਜਿਤਕ ਬਾਸਨਾ ਮਨ ਮੈਂ ਜੋਏ, ਤਿਆਗਣ ਤਿੰਨੋ ਨਾਮ ਸਮੋਏ।
ਜਿੰਨੀਆਂ ਵਾਸ਼ਨਾਵਾਂ ਮਨ ਦੇ ਵਿੱਚ ਹੋਣੀਆਂ, ਵਾਸ਼ਨਾਵਾਂ ਜੋ ਸਾਡੇ ਹਿਰਦੇ ਚ ਚੱਲਦੀਆਂ ਨੇ, ਮਨ ਚ ਚੱਲਦੀਆਂ ਨੇ, ਔਰ ਇਹ ਵਾਸ਼ਨਾਵਾਂ ਇਤਨੀਆਂ ਪ੍ਰਬਲ ਨੇ, ਇੱਕ ਵਾਸ਼ਨਾ ਖਤਮ ਹੁੰਦੀ ਹੈ ਤੇ ਦੂਸਰੀ ਚੱਲ ਪੈਂਦੀ ਹੈ, ਦੂਸਰੀ ਵਾਸ਼ਨਾ ਹਾਲੇ ਸੰਪੰਨ ਨਹੀਂ ਹੁੰਦੀ ਤੇ ਤੀਸਰੀ ਵਾਸ਼ਨਾ ਚੱਲ ਪੈਂਦੀ ਹੈ। ਇਸੇ ਵਾਸ਼ਨਾ ਕਰਕੇ ਮਨੁੱਖ ਆਉਂਦਾ ਜਾਂਦਾ ਹੈ। ਭਾਈ ਗੁਰਦਾਸ ਜੀ ਦਾ ਕਥਨ ਹੈ, ਭਾਈ ਸਾਹਿਬ ਕਹਿੰਦੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਜਦੋਂ ਵਾਸ਼ਨਾ ਦੀ ਪੂਰਤੀ ਨਹੀਂ ਹੁੰਦੀ, ਉਸ ਵਾਸ਼ਨਾ ਦੀ ਪੂਰਤੀ ਵਾਸਤੇ ਫਿਰ ਇਹਨੂੰ ਅਗਲਾ ਜਨਮ ਮਿਲ ਜਾਂਦਾ ਹੈ, ਫਿਰ ਹੋਰ ਅਨੇਕਾਂ ਵਾਸ਼ਨਾਵਾਂ, ਉਸ ਵਾਸ਼ਨਾ ਦੀ ਪੂਰਤੀ ਲਈ ਫਿਰ ਅਗਲਾ ਜਨਮ। ਜਿਹੋ ਜੀ ਵਾਸ਼ਨਾ ਹੁੰਦੀ, ਉਸ ਵਾਸ਼ਨਾ ਦੀ ਪੂਰਤੀ ਲਈ ਉਹੋ ਜਿਹਾ ਅੱਗੇ ਜਨਮ ਮਿਲ ਜਾਂਦਾ ਹੈ। ਇਹਦੇ ਬਾਰੇ ਪਰਿਭਾਸ਼ਾ ਸਮਝਾਉਂਦਿਆਂ ਮਹਾਰਾਜ ਭਗਤ ਤਰਲੋਚਨ ਜੀ ਕਹਿੰਦੇ ਹਨ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰੈ। ਸਾਰੇ ਸ਼ਬਦ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅੰਤ ਵੇਲੇ ਜਿਸ ਤਰ੍ਹਾਂ ਦੀ ਵਾਸ਼ਨਾ ਹੁੰਦੀ, ਉਸ ਵਾਸ਼ਨਾ ਮੁਤਾਬਕ ਅੱਗੇ ਜਨਮ ਹੋ ਜਾਂਦਾ। ਹੁਣ ਖੱਟ ਸੰਪਤੀ ਜਿਹੜਾ ਤੀਸਰਾ ਸਾਧਨ ਹੈ ਅਧਿਕਾਰੀ ਸਿੱਖ ਵਿੱਚ, ਉਹ ਕਿਹੜਾ ਹੈ ਕਿ ਮਨ ਦੀਆਂ ਜਿਤਨੀਆਂ ਵਾਸ਼ਨਾਵਾਂ ਨੇ, ਉਹਨਾਂ ਵਾਸ਼ਨਾਵਾਂ ਦਾ ਤਿਆਗ ਕਰਨਾ। ਇਹਨੂੰ ਸਮ ਕਹਿੰਦੇ ਨੇ, ਸਮ, ਕਿਉਂਕਿ ਖੱਟ ਸੰਪਤੀ 'ਚ 6 ਗੁਣ ਨੇ ਨਾ। ਜਿਹੜੀ ਖੱਟ ਸੰਪਤੀ, ਖੱਟ ਦਾ ਮਤਲਬ ਸੰਸਕ੍ਰਿਤ ਵਿੱਚ ਛੱਟ ਦਾ ਮਤਲਬ ਹੁੰਦਾ 6, 6 ਗੁਣਾਂ ਦੇ ਸਹਿਤ ਹੋਵੇ ਉਹਨੂੰ ਖੱਟ ਸੰਪਤੀ ਕਹਿੰਦੇ ਨੇ। ਉਹਦੇ ਵਿੱਚੋਂ ਪਹਿਲਾ ਸਮ ਹੈ, ਦੂਸਰਾ ਦਮ ਹੈ, ਤਤਿਕਸ਼ਾ ਹੈ। ਇੱਦਾਂ ਜਿਹੜਾ ਪਹਿਲਾ ਗੁਣ ਹੈ ਖੱਟ ਸੰਪਤੀ ਦਾ, ਉਹ ਸਮ ਹੈ। ਸਮ ਕਿਸ ਨੂੰ ਕਹਿੰਦੇ ਨੇ? ਹਿਰਦੇ ਦੀਆਂ ਜਿਤਨੀਆਂ ਵਾਸ਼ਨਾਵਾਂ ਨੇ, ਉਹਨਾਂ ਵਾਸ਼ਨਾਵਾਂ ਦਾ ਜਿਹੜਾ ਤਿਆਗ ਕਰ ਦੇਣਾ, ਤਿੰਨੋ ਨਾਮ ਸਮ ਹੋਏ, ਉਹਨੂੰ ਸਮ ਕਹਿੰਦੇ ਹਨ।
ਵਿਸ਼ਨ ਸਭ ਤੇ ਰੁਕੈ ਰਕੀਕ,
ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ 5 ਵਿਸ਼ੇ ਨੇ। ਇਹਨਾਂ 5 ਵਿਸ਼ਿਆਂ ਵੱਲ ਸਾਡੀਆਂ ਇੰਦਰੀਆਂ ਦੌੜਦੀਆਂ ਨੇ, ਕੰਨ ਸੁਣਨ ਵਾਲੇ ਪਾਸੇ, ਅੱਖਾਂ ਵੇਖਣ ਲਈ, ਜ਼ੁਬਾਨ ਸੁੰਘਣ ਲਈ, ਨਾਸਕਾ ਸੁੰਘਣ ਲਈ, ਜ਼ੁਬਾਨ ਚੱਖਣ ਲਈ, ਔਰ ਚਮੜੀ ਸਪਰਸ਼ ਲਈ, ਪੈਰ ਦੌੜਨ ਲਈ, ਹੱਥ ਪਕੜਨ ਲਈ। ਇੱਦਾਂ ਸਾਡੀਆਂ ਜਿਹੜੀਆਂ ਇੰਦਰੀਆਂ ਨੇ, ਇਹ ਵਿਸ਼ਿਆਂ ਵੱਲ ਦੌੜਦੀਆਂ ਨੇ, ਤੇ ਕਹਿੰਦੇ ਵਿਸ਼ਿਆਂ ਵੱਲੋਂ ਆਪਣੀਆਂ ਇੰਦਰੀਆਂ ਨੂੰ ਰੋਕ ਲੈਣਾ, ਰਖੀਕ ਕਹਿੰਦੇ ਨੇ ਰਿਖੀਆਂ ਨੂੰ, ਇੰਦਰੀਆਂ ਨੂੰ, ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਦੌੜਨ ਤੋਂ ਰੋਕ ਲੈਣਾ।
ਇਹ ਦਮ ਨਾਮ ਕਹਿ ਮਤ ਨੀਕ,
ਸਿਆਣੇ ਬੁੱਧੀਮਾਨ ਲੋਕ ਇਸ ਨੂੰ ਦਮ ਕਹਿੰਦੇ ਹਨ। ਇਹਦਾ ਮਤਲਬ ਹੈ ਦਮ, ਦਮਨ ਕਰਨਾ। ਸਮ ਦਾ ਮਤਲਬ ਹੈ ਮਨ ਦੀਆਂ ਵਾਸ਼ਨਾਵਾਂ ਨੂੰ ਰੋਕ ਲੈਣਾ, ਦਮ ਦਾ ਮਤਲਬ ਹੈ ਦਮਨ ਕਰਨਾ, ਆਪਣੀਆਂ ਇੰਦਰੀਆਂ ਨੂੰ ਰੋਕ ਲੈਣਾ, ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲ ਨਹੀਂ ਜਾਣ ਦੇਣਾ, ਵਿਸ਼ਿਆਂ ਵੱਲ ਨਹੀਂ ਦੌੜਨ ਦੇਣਾ, ਵਿਸ਼ਿਆਂ ਵੱਲੋਂ ਇਹਨਾਂ ਇੰਦਰੀਆਂ ਨੂੰ ਰੋਕ ਕੇ ਕਾਬੂ ਵਿੱਚ ਰੱਖ ਲੈਣਾ, ਕੰਟਰੋਲ 'ਚ ਕਰ ਲੈਣਾ, ਇਹਨੂੰ ਦਮ ਕਹਿੰਦੇ ਹਨ। ਇਹ ਦਮ ਹੈ, ਇਹ ਦਮਨ ਹੈ।
ਪ੍ਰਾਪਤ ਭਏ ਆਨ ਕਰ ਬਿਸੈ,
ਫਿਰ ਹੁਣ ਗੁਰੂ ਖਾਲਸਾ ਜੀ, ਜਦੋਂ ਆਪਣੇ ਮਨ ਦੇ ਵਿੱਚ ਕੋਈ ਵਿਸ਼ਾ ਆ ਜਾਂਦਾ ਹੈ, ਕੋਈ ਕਿਸੇ ਪ੍ਰਕਾਰ ਦੇ ਪਦਾਰਥ ਦਾ ਸੰਕਲਪ ਆ ਜਾਂਦਾ ਹੈ, ਕੋਈ ਵਿਸ਼ਾ ਆਪਣੇ ਹਿਰਦੇ ਵਿੱਚ ਮਨ ਵਿੱਚ ਫੁਰਦਾ ਹੈ,
ਤ੍ਰਿਸ਼ਨਾ ਮਨ ਮੈਂ ਜਿਸੈ,
ਔਰ ਕਿਸੇ ਵੀ ਵਿਸ਼ੇ ਦੀ ਵਾਸ਼ਨਾ ਜਾਂ ਫੁਰਨਾ ਜਿਹੜਾ ਉਹ ਮਨ ਚ ਨਾ ਫੁਰੇ, ਕਿਸੇ ਵੀ ਪਦਾਰਥ ਦਾ ਫੁਰਨਾ, ਕਿਸੇ ਵੀ ਵਸਤੂ ਦਾ ਫੁਰਨਾ ਉਹ ਆਪਣੇ ਮਨ ਵਿੱਚ ਨਾ ਫੁਰੇ।
ਅੰਗੀਕਾਰ ਨ ਕਰ ਬੇਭਾਵੈ,
ਨਾ ਹੀ ਕਿਸੇ ਫੁਰਨੇ ਨੂੰ ਅੰਗੀਕਾਰ ਕਰਨਾ ਇਹਨੂੰ ਭਾਵੇ, ਯਾਨੀ ਕਿ ਇਹਦਾ ਮਨ ਕਿਸੇ ਵੀ ਪ੍ਰਕਾਰ ਦਾ ਕੋਈ ਫੁਰਨਾ ਨਾ ਕਰੇ, ਕਿਸੇ ਪਦਾਰਥ ਨੂੰ ਵੇਖ ਕੇ, ਕਿਸੇ ਵਸਤੂ ਨੂੰ ਵੇਖ ਕੇ ਇਹਦੇ ਮਨ 'ਚ ਫੁਰਨਾ ਨਾ ਆਵੇ ਮੇਰੀ ਹੋਣੀ ਚਾਹੀਦੀ ਹੈ। ਅਕਸਰ ਸਾਡੇ ਮਨ 'ਚ ਫੁਰਨਾ ਆ ਜਾਂਦਾ ਮੇਰੇ ਕੋਲ ਵੀ ਹੋਣਾ ਚਾਹੀਦਾ। ਕਿਸੇ ਕੋਲ ਕੋਈ ਵਧੀਆ ਵਸਤੂ ਵੇਖਦੇ ਹਾਂ ਤੇ ਸਾਡੇ ਮਨ 'ਚ ਫੁਰਨਾ ਆ ਜਾਂਦਾ ਮੇਰੇ ਕੋਲ ਵੀ ਹੋਣਾ ਚਾਹੀਦਾ। ਆਪਣੇ ਮਨ ਦੇ ਫੁਰਨਿਆਂ ਤੇ ਕਾਬੂ ਪਾ ਲੈਣਾ, ਕਿਸੇ ਵੀ ਵਸਤੂ ਨੂੰ ਵੇਖ ਲੈਣਾ ਔਰ ਉਸ ਵਸਤੂ ਨੂੰ ਵੇਖ ਕੇ ਮਨ ਵਿੱਚ ਕੋਈ ਵੀ ਫੁਰਨਾ ਨਾ ਫੁਰਨਾ, ਸਾਰੇ ਫੁਰਨਿਆਂ ਦਾ ਤਿਆਗ ਕਰ ਦੇਣਾ।
ਨਾਮ ਉਪਰਤੀ ਸੀ ਕੋ ਗਾਵੈ,
ਇਹ ਤੀਸਰਾ ਗੁਣ ਹੈ ਖੱਟ ਸੰਪਤੀ ਦਾ। ਇਹਨੂੰ ਕਹਿੰਦੇ ਨੇ ਉਪਰਤ, ਉਪਰਾਮਤਾ, ਇਹ ਉਪਰਤਾ ਹੈ, ਇਹਨੂੰ ਉਪਰਤ ਕਹਿ ਦਿੰਦੇ ਨੇ। ਖੱਟ ਸੰਪਤੀ ਦੇ ਵਿੱਚ ਜਿਹੜੇ 6 ਗੁਣਾਂ ਦੀ ਗੱਲ ਚੱਲ ਰਹੀ, ਇਹਨੂੰ ਉਪਰਤ ਕਹਿ ਦਿੰਦੇ ਨੇ, ਤੀਸਰਾ ਗੁਣ ਹੈ।
ਸੀਤੋਸ਼ਨ ਆਦਕ ਦੁੱਖ ਸਾਰੇ ਸਹਿਤ ਤਿੱਖਿਆ ਨਾਮ ਉਚਾਰੇ।
ਚੌਥਾ ਗੁਣ ਹੈ ਖੱਟ ਸੰਪਤੀ ਦਾ ਤਤਿਕਸ਼ਾ। ਤਤਿਕਸ਼ਾ ਕੀ ਹੈ? ਸਰਦੀ ਤੇ ਗਰਮੀ ਦਾ ਦੁੱਖ ਆਪਣੇ ਸਰੀਰ ਤੇ ਚੱਲ ਲਵੇ, ਚਾਹੇ ਸਰਦੀ ਹੈ ਚਾਹੇ ਗਰਮੀ ਹੈ, ਧੁੱਪ ਹੈ ਛਾਂ ਹੈ, ਭੁੱਖਾ ਹੈ ਰੱਜਿਆ ਹੈ, ਇਹ ਸਾਰਾ ਕੁਝ ਆਪਣੇ ਸਰੀਰ ਤੇ ਸਹਾਰ ਲਵੇ, ਆਪਣੇ ਤਨ ਤੇ ਜਰ ਲਵੇ, ਸਰੀਰ ਤੇ ਸਹਾਰ ਲਵੇ।
ਇਸ਼ਟ ਦੇਵ ਮੈਂ ਹਿਰਦੈ ਲਗਾਏ,
ਤਤਿਕਸ਼ਾ ਕਹਿੰਦੇ ਹਨ। ਅਧਿਕਾਰੀ ਸਿੱਖ ਵਿੱਚ ਇਹ ਵੀ ਹੋਣਾ ਚਾਹੀਦਾ ਨਾ, ਨਰਮੀ ਗਰਮੀ ਆਪਣੇ ਸਰੀਰ ਤੇ ਜਿਹੜੀ ਆ ਉਹ ਚੱਲ ਲਵੇ। ਖਾਲਸੇ ਤੇ 100 ਸਾਲ ਦਾ ਸਮਾਂ ਬੜਾ ਭਿਆਨਕ ਰਿਹਾ, ਜਦੋਂ ਇਹਨਾਂ ਸਰਦੀਆਂ ਦੇ ਦਿਨਾਂ ਵਿੱਚ ਤਨ ਕੱਜਣ ਲਈ ਕੱਪੜਾ ਤੱਕ ਨਹੀਂ ਸੀ ਹੁੰਦਾ, ਸਰੀਰ ਕੱਜਣ ਲਈ ਕੱਪੜਾ ਨਹੀਂ ਸੀ ਹੁੰਦਾ, ਤੇੜ ਕਛਹਿਰਾ ਸਿਰ ਤੇ ਦਸਤਾਰਾ, ਬਸ ਤੀਜਾ ਕੋਈ ਕੱਪੜਾ ਨਹੀਂ ਸੀ ਹੁੰਦਾ। ਇਹ ਅਧਿਕਾਰੀ ਸਿੱਖ ਦਾ ਜਿਹੜਾ ਤਤਿਕਸ਼ਾ ਦਾ ਗੁਣ ਹੈ ਨਾ, ਚੌਥਾ ਖੱਟ ਸੰਪਤੀ ਦੇ ਵਿੱਚੋਂ, ਤੀਜੇ ਸਾਧਨ ਦੇ ਵਿੱਚੋਂ ਇਹ ਖੱਟ ਸੰਪਤੀ ਚੱਲ ਰਹੀ ਹੈ ਕਿ ਇਹਨੂੰ ਆਪਣੇ ਸਰੀਰ ਤੇ ਚੱਲ ਲਵੇ। ਜਿਤਨਾ ਅੱਜ ਅਸੀਂ ਸੁੱਖ ਰਹਿਣੇ ਹੋ ਗਏ ਹਾਂ, ਉਤਨਾ ਹੀ ਅੱਜ ਅਸੀਂ ਗੁਰੂ ਕੀ ਸਿੱਖੀ ਤੋਂ ਵੀ ਦੂਰ ਚਲੇ ਗਏ ਹਾਂ। ਸੁੱਖ ਆਰਾਮ ਸਾਡੀ ਜ਼ਿੰਦਗੀ ਦੇ ਇਤਨੇ ਜ਼ਿਆਦਾ ਜ਼ਰੂਰੀ ਸਾਧਨ ਬਣ ਚੁੱਕੇ ਨੇ, ਵਿੱਚੇ ਮੈਂ ਵੀ ਹਾਂ, ਕੋਈ ਬਾਹਰ ਨਹੀਂ ਹਾਂ। ਇਹ ਸੁੱਖ ਸਾਧਨਾ ਤੋਂ ਬਿਨਾਂ ਅਸੀਂ ਰਹਿ ਹੀ ਨਹੀਂ ਸਕਦੇ, ਗਰਮੀ ਸਰਦੀ ਆਪਣੇ ਸਰੀਰ ਤੇ ਚੱਲ ਹੀ ਨਹੀਂ ਸਕਦੇ, ਜਾਂ ਕੋਈ ਨਰਮੀ ਗਰਮੀ ਹੋਵੇ, ਭੁੱਖ ਪਿਆਸ ਹੋਵੇ, ਉਹ ਅਸੀਂ ਚੱਲ ਨਹੀਂ ਸਕਦੇ। ਪਰ ਇੱਕ ਅਧਿਕਾਰੀ ਸਿੱਖ ਦੇ ਵਿੱਚ ਇਹ ਵੀ ਹੋਣਾ ਚਾਹੀਦਾ, ਜੇ ਉਹਨੂੰ ਭੁੱਖ ਚੱਲਣੀ ਪਵੇ ਤੇ ਭੁੱਖ ਵੀ ਚੱਲ ਲਏ, ਜੇ ਸਰਦੀ ਚੱਲਣੀ ਪਈ ਇਸੇ ਪੋਹ ਦੇ ਮਹੀਨਿਆਂ ਵਿੱਚ, 7 ਸਾਲ ਤੇ 9 ਸਾਲ ਦੀ ਉਮਰ ਵਿੱਚ ਠੰਡੇ ਬੁਰਜ ਵਿੱਚ ਬੈਠੇ ਨੇ, ਧਿਆਨ ਮਾਰੋ ਕਿਤੇ ਗੁਰੂ ਕਿ ਉਹਨਾਂ ਲਾਲਾਂ ਵੱਲ। ਪਿੱਛੇ ਹੀ ਆਪਾਂ ਕੁਝ ਦਿਨ ਪਹਿਲਾਂ ਸ਼ਹੀਦੀ ਬਣਾ ਕੇ ਹਟੇ ਹਾਂ, ਠੰਡੇ ਬੁਰਜ ਦੇ ਵਿੱਚ ਬੈਠੇ ਨੇ ਗੁਰੂ ਕੇ ਲਾਲ, ਤੇ ਬਜ਼ੁਰਗ ਮਾਤਾ ਗੁਜਰੀ ਨਾਲ ਹੈ, ਸਰੀਰ ਤੇ ਕੋਈ ਮੋਟਾ ਕੱਪੜਾ ਨਹੀਂ ਹੈ, ਠੰਡੀਆਂ ਹਵਾਵਾਂ ਚੱਲਦੀਆਂ ਨੇ, ਸ਼ੀਤ ਲਹਿਰਾਂ ਸਰੀਰ ਨੂੰ ਚੀਰਦੀਆਂ ਨੇ, ਪਰ ਉਹ ਸਰਦੀ ਨੂੰ ਆਪਣੇ ਸਰੀਰ ਤੇ ਚੱਲ ਰਹੇ ਨੇ, ਇਹਨੂੰ ਤਤਿਕਸ਼ਾ ਕਹਿੰਦੇ ਹਨ। ਜੋ ਉਹ ਸਾਡੇ ਲਈ ਪ੍ਰੇਰਣਾ ਹੈ, ਉਹ ਤਾਂ ਗੁਰੂ ਕਲਗੀਧਰ ਦੀ ਅੰਸ਼ ਨੇ, ਪਰਮੇਸ਼ਰ ਦੀ ਅੰਸ਼ ਨੇ, ਪਰਮੇਸ਼ਰ ਰੂਪੀ ਨੇ ਗੁਰੂ ਕੇ ਸਾਹਿਬਜ਼ਾਦੇ। ਪਰ ਸਾਡੇ ਲਈ ਪ੍ਰੇਰਣਾ, ਜੇ ਕਿਤੇ ਸਰਦੀ ਗਰਮੀ ਸਹਾਰਨੀ ਪੈ ਜਾਏ ਤੇ ਸਹਿਣ ਦੀ ਸ਼ਕਤੀ ਵੀ ਹੋਣੀ ਚਾਹੀਦੀ ਹੈ, ਤੋ ਇਹਨੂੰ ਤਤਿਕਸ਼ਾ ਕਹਿੰਦੇ ਨੇ ਗੁਰੂ ਖਾਲਸਾ ਜੀ। ਇਹ ਖੱਟ ਸੰਪਤੀ ਦਾ ਜਿਹੜਾ ਚੌਥਾ ਗੁਣ ਹੈ, ਇਹ ਤਤਿਕਸ਼ਾ ਹੈ।
ਇਸ਼ਟ ਦੇਵ ਮੈਂ ਹਿਰਦੈ ਲਗਾਏ।
ਪੰਜਵਾਂ ਗੁਣ ਹੈ ਖੱਟ ਸੰਪਤੀ ਦਾ ਸਮਾਧਾਨ। ਸਮਾਧਾਨ ਕੀ ਹੈ? ਕਿ ਆਪਣੇ ਇਸ਼ਟ ਦੇਵ ਵਿੱਚ ਆਪਣਾ ਹਿਰਦਾ ਜੋੜ ਕੇ ਰੱਖਣਾ। ਸਾਡੇ ਇਸ਼ਟ ਦੇਵ ਕੌਣ ਨੇ? ਸਾਡੇ ਇਸ਼ਟ ਦੇਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਸਾਡੇ ਇਸ਼ਟ ਦੇਵ ਨੇ, ਸਾਡੇ ਇਸ਼ਟ ਗੁਰਦੇਵ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਡੇ ਲਈ ਪਰਮੇਸ਼ਰ ਰੂਪ ਨੇ, ਅਕਾਲ ਪੁਰਖ ਦਾ ਰੂਪ ਨੇ, ਔਰ ਇਹਦੇ ਚ ਕੋਈ ਦੋ ਰਾਏ ਵੀ ਨਹੀਂ, ਇਹ ਕੋਈ ਅਤ ਕਥਨੀ ਵੀ ਨਹੀਂ, ਵਾਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਰੂਪ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਨਿਰੰਕਾਰ ਦਾ ਰੂਪ ਨੇ, ਅਕਾਲ ਪੁਰਖ ਦਾ ਰੂਪ ਨੇ। ਜਿੰਨਾ ਆਦਬ ਕਰ ਲਈਏ ਸਤਿਗੁਰਾਂ ਦਾ, ਜਿੰਨਾ ਸਤਿਕਾਰ ਕਰ ਲਈਏ ਉਨਾ ਥੋੜਾ, ਔਰ ਜਿੰਨਾ ਸਤਿਕਾਰ ਤੇ ਅਦਬ ਅਸੀਂ ਸਾਹਿਬ ਦਾ ਕਰਾਂਗੇ ਉਨਾ ਅਦਬ ਸਤਿਕਾਰ ਸਾਡਾ ਕਾਇਮ ਹੋਵੇਗਾ। ਜਿਤਨਾ ਅਦਬ ਸਤਿਕਾਰ ਗੁਰਦੇਵ ਦਾ ਕਰਾਂਗੇ ਉਨਾ ਹੀ ਅਦਬ ਸਤਿਕਾਰ ਸਾਡਾ ਕਾਇਮ ਹੋਵੇਗਾ। ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਵੇ ਉੱਥੇ ਆਲਾ ਦੁਆਲਾ ਪਵਿੱਤਰ ਹੋਣਾ ਚਾਹੀਦਾ। ਉਸ ਘਰ ਦੇ ਵਿੱਚ ਸ਼ਰਾਬ ਆਦਿਕ ਦਾ, ਜਿਹੜੀਆਂ ਭੈੜੀਆਂ ਚੀਜ਼ਾਂ ਨੇ, ਉਸ ਘਰ ਦੇ ਵਿੱਚ ਸੇਵਨ ਨਹੀਂ ਹੋਣਾ ਚਾਹੀਦਾ ਜਿੱਥੇ, ਜਿਸ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ। ਅਕਸਰ ਐਸਾ ਹੋ ਰਿਹਾ ਕਿ ਇੱਕ ਪਾਸੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਘਰ ਦੇ ਵਿੱਚ ਹੀ, ਉੱਥੇ ਹੀ ਸ਼ਰਾਬ ਪੀਤੀ ਜਾ ਰਹੀ ਹੈ। ਤੇ ਭਾਈ ਜੇ ਬਹੁਤਾ ਸ਼ੌਂਕ ਹੈ ਮਹਾਰਾਜ ਜੀ ਦੇ ਪ੍ਰਕਾਸ਼ ਕਰਨ ਦਾ ਘਰ ਦੇ ਵਿੱਚ, ਤੇ ਫਿਰ ਪੂਰਾ ਅਦਬ ਤੇ ਸਤਿਕਾਰ ਵੀ ਰੱਖੋ। ਸੋ ਇਹ ਅਦਬ ਇਹ ਸਤਿਕਾਰ ਅਸੀਂ ਰੱਖਣਾ ਸਤਿਗੁਰਾਂ ਦਾ, ਜੇ ਅਸੀਂ ਰੱਖਾਂਗੇ ਤਾਂ ਹੀ ਲੋਕਾਂ ਨੂੰ ਕਹਾਂਗੇ ਭਾਈ ਤੁਸੀਂ ਵੀ ਅਦਬ ਸਤਿਕਾਰ ਕਰੋ, ਆਪਣੇ ਆਪ ਤੋਂ ਸ਼ੁਰੂਆਤ ਕਰਨੀ ਪਏਗੀ। ਸੋ ਆਪਣੇ ਇਸ਼ਟ ਦੇਵ ਵਿੱਚ ਆਪਣਾ ਧਿਆਨ ਜੋੜ ਕੇ ਰੱਖਣਾ, ਇਸ਼ਟ ਦੇਵ ਨੇ ਸਾਡੇ ਗੁਰੂ ਗ੍ਰੰਥ ਸਾਹਿਬ, ਔਰ ਆਪਣਾ ਧਿਆਨ ਹਰ ਵੇਲੇ ਗੁਰੂ ਵਿੱਚ ਜੋੜ ਕੇ ਰੱਖਣਾ, ਹਰ ਵੇਲੇ ਸਤਿਗੁਰਾਂ ਦਾ ਧਿਆਨ ਹਿਰਦੇ ਚ ਬਣਿਆ ਰਹਿਣਾ, ਇਸ਼ਟ ਦੇਵ ਦਾ ਧਿਆਨ ਹਿਰਦੇ ਚ ਬਣਿਆ ਰਹਿਣਾ।
ਸ਼ਰਧਾ ਨਾਮ ਕਹੈ ਸੁਦਚੀਤ
ਜੀ, ਇਹਨੂੰ ਸਮਾਧਾਨ ਕਹਿੰਦੇ ਹਨ। ਇਹ ਸਮਾਧਾਨ ਪੰਜਵਾਂ ਗੁਣ ਹੈ। ਹੁਣ ਛੇਵਾਂ ਗੁਣ ਹੈ ਖੱਟ ਸੰਪਤੀ ਦਾ, ਸ਼ਰਧਾ। ਅਧਿਕਾਰੀ ਸਿੱਖ ਵਿੱਚ ਸ਼ਰਧਾ ਵੀ ਹੋਣੀ ਚਾਹੀਦੀ ਹੈ ਨਾ, ਜੇ ਸ਼ਰਧਾ ਨਹੀਂ ਤੇ ਗੁਰੂ ਸਾਹਿਬ ਜੀ ਦੇ ਉੱਤੇ ਸ਼ਰਧਾ ਹੀ ਨਾ ਹੋਵੇਗੀ। ਅੱਜ ਕੱਲ੍ਹ ਕਹਿ ਦਿੰਦੇ ਨੇ ਜੀ ਸ਼ਰਧਾ ਨਹੀਂ ਰੱਖਣੀ ਚਾਹੀਦੀ, ਤੁਹਾਨੂੰ ਹਰ ਇੱਕ ਗੱਲ ਤਰਕ ਨਾਲ ਵੇਖਣੀ ਚਾਹੀਦੀ ਹੈ। ਤਰਕ ਕਰਨੀ ਹੈ ਤਾਂ ਬਾਹਰ ਕਿਸੇ ਵੀ ਬਾਬੇ ਤੇ ਕਰ ਸਕਦੇ ਹੋ, ਕਿਸੇ ਵੀ ਸਾਧ ਤੇ ਕਰ ਸਕਦੇ ਹੋ, ਪਰ ਤਰਕ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਕਰਨੀ, ਗੁਰੂ ਪਾਤਸ਼ਾਹ ਤੇ ਹਮੇਸ਼ਾ ਸ਼ਰਧਾ ਰੱਖਣੀ ਆ। ਇਹ ਗੁਰਸਿੱਖ ਦਾ ਇਹ ਖੱਟ ਸੰਪਤੀ ਦੇ ਵਿੱਚੋਂ ਇੱਕ ਗੁਣ ਹੈ, ਛੇ ਗੁਣਾਂ ਦੇ ਵਿੱਚੋਂ ਜਿਹੜਾ ਤੀਸਰਾ ਸਾਧਨ ਹੈ ਸ਼ਰਧਾ। ਸ਼ਰਧਾ ਕਾਹਦੇ ਤੇ ਹੋਣੀ ਚਾਹੀਦੀ ਹੈ? ਗੁਰ ਬਚਨ ਪਰ ਸਾਚ ਪ੍ਰਤੀਤ, ਸ਼ਰਧਾ ਨਾਮ ਕਹੈ ਸੁਦਚੀਤ। ਗੁਰੂ ਦੇ ਬਚਨਾਂ ਤੇ ਸੱਚਾ ਪ੍ਰਤੀਤ ਭਰੋਸਾ ਰੱਖਣਾ, ਗੁਰੂ ਦੇ ਬਚਨਾਂ ਤੇ ਯਕੀਨ ਰੱਖਣਾ, ਜੋ ਗੁਰੂ ਨੇ ਕਹਿ ਦਿੱਤਾ ਇਹੀ ਇਤੀ ਹੈ, ਇਹੀ ਇਤੀ ਹੈ। ਖਾਲਸਾ ਜੀ, ਬਾਈਬਲ ਤੇ ਕੁਰਾਨ ਆਦਿਕ ਗ੍ਰੰਥਾਂ ਵਿੱਚ ਹਾਲਾਂਕਿ ਬਹੁਤ ਕੁਝ ਐਸਾ ਕਿਹਾ ਗਿਆ ਜੋ ਅੱਜ ਦੀ ਸਾਇੰਸ ਨਹੀਂ ਮੰਨਦੀ। ਅੱਜ ਦੀ ਸਾਇੰਸ ਕਹਿੰਦੀ ਹੈ ਐਸਾ ਨਹੀਂ ਹੋ ਸਕਦਾ। ਉਦਾਹਰਣ ਵਜੋਂ ਕਦੇ ਉਹ ਕਹਿੰਦੇ ਨੇ ਧਰਤੀ ਘੁੰਮਦੀ ਹੈ, ਕਦੇ ਉਹ ਕਹਿੰਦੇ ਨੇ ਸੂਰਜ ਘੁੰਮਦਾ ਹੈ, ਪਰ ਜੋ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਕਿਹਾ ਉਹ ਉਸੇ ਨੂੰ ਸੱਤ ਕਰਕੇ ਇਤੀ ਕਰਕੇ ਮੰਨਦੇ ਨੇ, ਉਹਦੇ ਤੇ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰਦੇ ਨੇ, ਨਾ ਕਿਸੇ ਨੂੰ ਕਰਨ ਦਿੰਦੇ ਨੇ। ਅੱਜ ਸਾਡੇ ਹੀ ਸਿੱਖ ਦੋ ਚਾਰ ਪੁਸਤਕਾਂ ਪੜ੍ਹ ਕੇ ਵਿਦਵਾਨ ਗਿਆਨੀ ਕਹਾ ਕੇ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਲੱਗਦੇ ਨੇ ਤੇ ਫਿਰ ਤਰਕ ਕਰਨ ਲੱਗ ਪੈਂਦੇ ਨੇ। ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਇਹਦੇ ਤੇ ਕਿੰਤੂ ਕੀਤਾ ਕਈਆਂ ਨੇ। ਕਹਿੰਦੇ ਜੀ ਬੰਦਾ ਮਰਦਾ ਤੇ ਬੰਦੇ ਦੇ ਕੰਮ ਨਹੀਂ ਆਉਂਦਾ, ਪਸ਼ੂ ਮਰਦਾ ਤੇ ਪਸ਼ੂ ਮਰ ਕੇ ਦਸਾਂ ਦੇ ਕੰਮ ਸਵਾਰ ਦਿੰਦਾ। ਪਰ ਉਹ ਕਹਿੰਦੇ ਜੀ ਅੱਜ ਤਾਂ ਬੰਦਾ ਵੀ ਕੰਮ ਆਉਂਦਾ, ਮਰ ਜੇ ਉਹਦੀਆਂ ਅੱਖਾਂ ਕੰਮ ਆ ਜਾਂਦੀਆਂ ਨੇ, ਉਹਦਾ ਦਿਲ ਕੰਮ ਆ ਜਾਂਦਾ, ਉਹਦੇ ਕਈ ਸਰੀਰ ਦੇ ਹਿੱਸੇ ਨੇ ਜਿਹੜੇ ਕੰਮ ਆ ਜਾਂਦੇ ਨੇ, ਫਿਰ ਜੀ ਗੁਰੂ ਗ੍ਰੰਥ ਸਾਹਿਬ ਦਾ ਇਹ ਬਚਨ ਕਿਵੇਂ ਸੱਚ ਹੈ? ਏਦਾਂ ਦੀ ਕਿੰਤੂ ਦੀ ਬਿਰਤੀ ਅੱਜ ਰੱਖਣ ਲੱਗ ਪਏ। ਅੱਜ ਕਿੰਨੇ ਕੁ ਮਰੇ ਹੋਏ ਬੰਦੇ ਕਿੰਨੇ ਕੁ ਬੰਦਿਆਂ ਦੇ ਕੰਮ ਆਉਂਦੇ ਨੇ, ਰੋਜ਼ ਸੈਂਕੜੇ ਮਰਦੇ ਨੇ, ਕੀ ਕਿਤੇ ਸਾਰਿਆਂ ਦੇ ਸਰੀਰਾਂ ਦੇ ਅੰਗ ਲੈ ਕੇ ਦਾਨ ਕੀਤੇ ਜਾਂਦੇ ਨੇ? ਜੇ ਹਜ਼ਾਰ ਬੰਦਾ ਮਰਦਾ ਤੇ ਸ਼ਾਇਦ ਇੱਕ ਅੱਧਾ ਵਿਅਕਤੀ, ਇੱਕ ਅੱਧਾ ਮਨੁੱਖ ਹੀ ਐਸਾ ਹੁੰਦਾ ਜਿਹਦੇ ਸਰੀਰ ਦੇ ਅੰਗ ਜਿਹੜੇ ਨੇ ਉਹ ਕਿਸੇ ਦੇ ਕੰਮ ਆਉਂਦੇ ਹੋਣ। ਬਾਕੀ ਜਿਹੜੇ 999 ਨੇ ਉਹ ਤਾਂ ਉੱਥੇ ਬਸ ਸੰਦਰਭ ਨਹੀਂ ਨਾ ਸਮਝਣਾ, ਗੁਰੂ ਸਾਹਿਬ ਜੀ ਉੱਥੇ ਮਨੁੱਖ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਐ ਮਨੁੱਖ ਤੂੰ ਪਸ਼ੂ ਨਾਲੋਂ ਵੀ ਮਾੜਾ ਹੈ, ਪਸ਼ੂ ਦੇ ਸਾਰੀਆਂ ਹੱਡੀਆਂ ਤੱਕ ਵੀ ਕੰਮ ਆ ਜਾਂਦੀਆਂ ਨੇ, ਪਰ ਜੇ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਤੇ ਪਸ਼ੂ ਨਾਲੋਂ ਵੀ ਮਾੜਾ, ਤੇਰਾ ਕੁਝ ਵੀ ਕੰਮ ਨਹੀਂ ਆਉਣਾ। ਉਹ ਸੰਦਰਭ ਨੂੰ ਨਾ ਸਮਝਦਿਆਂ ਹੋਇਆਂ ਏਦਾਂ ਦੀਆਂ ਕਿੰਤੂ ਪਰੰਤੂ ਦੀਆਂ ਬਿਰਤੀਆਂ ਕਰਕੇ ਗੁਰਬਾਣੀ ਤੇ ਵੀ ਤਰਕ ਕਰ ਰਹੇ ਨੇ। ਆਖੇ ਜੀ ਇਹ ਕਿਵੇਂ ਹੋ ਸਕਦਾ ਹੈ, ਇਹ ਕਿਵੇਂ ਹੋ ਸਕਦਾ ਹੈ। ਇਹ ਗੱਲ ਯਾਦ ਰੱਖਿਓ, ਜਿਹੜਾ ਗੁਰਬਾਣੀ ਤੇ ਤਰਕ ਕਰਦਾ ਉਹ ਕਦੇ ਗੁਰੂ ਕਾ ਸਿੱਖ ਨਹੀਂ ਹੋ ਸਕਦਾ, ਉਹ ਕਤਈ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ। ਜਿਹੜਾ ਸਤਿਗੁਰਾਂ ਦੇ ਬਚਨਾਂ ਤੇ ਸ਼ਰਧਾ ਨਹੀਂ ਰੱਖਦਾ, ਗੁਰੂ ਕੇ ਬਚਨਾਂ ਤੇ ਭਰੋਸਾ ਨਹੀਂ ਰੱਖਦਾ, ਯਕੀਨ ਨਹੀਂ ਰੱਖਦਾ, ਉਹ ਕਦੇ ਸਿੱਖ ਨਹੀਂ ਹੋ ਸਕਦਾ। ਸਿੱਖ ਹੈ ਹੀ ਉਹ ਜਿਹੜਾ ਗੁਰੂ ਕੇ ਬਚਨਾਂ ਦੀ ਕਮਾਈ ਕਰੇ ਔਰ ਗੁਰੂ ਕੇ ਬਚਨਾਂ ਦਾ ਮਨਨ ਕਰੇ। ਗੁਰੂ ਨੇ ਜੋ ਕਹਿ ਦਿੱਤਾ ਸਾਡੇ ਲਈ ਇਤੀ ਹੈ, ਉਹੀ ਹੈ ਜੋ ਸਤਿਗੁਰਾਂ ਨੇ ਕਹਿ ਦਿੱਤਾ, ਉਹੀ ਹੈ। ਦੁਨੀਆਂ ਕੀ ਕਹਿੰਦੀ ਆ, ਲੋਕ ਕੀ ਕਹਿੰਦੇ ਨੇ ਅਸੀਂ ਨਹੀਂ ਜਾਣਦੇ, ਸਾਇੰਸ ਕੀ ਕਹਿੰਦੀ ਆ ਅਸੀਂ ਨਹੀਂ ਜਾਣਦੇ। ਸਾਇੰਸ ਨੂੰ ਇਹਦਾ ਨਾਲ ਗੁਰਬਾਣੀ ਦੀ ਪਰਖ ਕਰਦੇ ਨੇ, ਉਹ ਗੁਰਬਾਣੀ ਨਾਲ ਸਾਇੰਸ ਨੂੰ ਪਰਖੋ, ਸਾਇੰਸ ਨਾਲ ਗੁਰਬਾਣੀ ਨੂੰ ਨਾ ਪਰਖੋ। ਗੁਰਬਾਣੀ ਨਾਲ ਸਾਇੰਸ ਦੀ ਪਰਖ ਕਰ ਸਕਦੇ ਹੋ ਤੁਸੀਂ ਵੀ ਉਹ ਖਰੀ ਉਤਰਦੀ ਹੈ ਕਿ ਨਹੀਂ ਉਤਰਦੀ, ਪਰ ਸਾਇੰਸ ਨਾਲ ਗੁਰਬਾਣੀ ਦੀ ਪਰਖ ਨਾ ਕਰੋ, ਕਿਉਂਕਿ ਮੇਰੇ ਸਤਿਗੁਰਾਂ ਦੀ ਬਾਣੀ ਨਿਰੰਕਾਰ ਦਾ ਸਵਰੂਪ, ਅਕਾਲ ਪੁਰਖ ਦਾ ਸਵਰੂਪ ਹੈ ਤੇ ਪਰਮਾਤਮਾ ਨੂੰ ਕਿਸੇ ਸਾਇੰਸ ਦੇ ਦਾਇਰੇ ਵਿੱਚ ਨਹੀਂ ਲਿਆ ਜਾ ਸਕਦਾ। ਇਹ ਯਾਦ ਰੱਖਿਓ, ਪਰਮਾਤਮਾ ਨੂੰ ਸਾਇੰਸ ਦੇ ਕਿਸੇ ਵੀ ਦਾਇਰੇ ਵਿੱਚ ਨਹੀਂ ਲਿਆ ਜਾ ਸਕਦਾ, ਉੱਥੇ ਤੁਹਾਡੀ ਸਾਇੰਸ ਕੀ ਕਰੇਗੀ, ਉੱਥੇ ਤੁਹਾਡੀ ਸਾਇੰਸ ਕੀ ਕਰੇਗੀ ਕਿ ਮਨੁੱਖ ਦੇ ਸਰੀਰ ਦੇ ਅੰਦਰੋਂ ਕਿਹੜੀ ਇਹੋ ਜਿਹੀ ਸੱਤਾ ਸੀ ਜੋ ਨਿਕਲ ਗਈ, ਇਹ ਡੈਡ ਹੋ ਗਿਆ, ਇਹਦੀ ਬਹੁਤ ਹੋ ਗਈ, ਲੱਭੇ ਸਾਇੰਸ ਹੁਣ ਉਹ ਕਿਹੜੀ ਚੀਜ਼ ਸੀ ਨਿਕਲੀ ਹੈ ਜਿਹੜੀ, ਕੀ ਕਰੇਗੀ ਉੱਥੇ ਸਾਇੰਸ। ਅਚਾਨਕ ਮਰਿਆ ਹੋਇਆ ਵਿਅਕਤੀ ਦੁਬਾਰਾ ਸੁਰਜੀਤ ਹੋ ਜਾਂਦਾ ਹੈ, ਕਈ ਵਾਰ ਐਸੀ ਘਟਨਾ ਘਟਦੀ ਹੈ, ਮਰਿਆ ਹੋਇਆ ਵਿਅਕਤੀ ਦੁਬਾਰਾ ਸੁਰਜੀਤ ਹੋ ਜਾਂਦਾ, ਕੁਝ ਮਿੰਟਾਂ ਬਾਅਦ ਦੁਬਾਰਾ ਉਹਦੀ ਧੜਕਣ ਚੱਲਣ ਲੱਗ ਪੈਂਦੀ ਹੈ, ਉੱਥੇ ਕੀ ਕਰੇਗੀ ਤੁਹਾਡੀ ਸਾਇੰਸ, ਇਹ ਦੁਬਾਰਾ ਕਿਵੇਂ ਸੁਰਜੀਤ ਹੋ ਗਿਆ, ਕਿਹੜੀ ਚੀਜ਼ ਸੀ ਜਿਹੜੀ ਇਹਦੇ ਵਿੱਚ ਆ ਗਈ ਇਹ ਦੁਬਾਰਾ ਸੁਰਜੀਤ ਹੋ ਗਈ। ਸਾਡੇ ਗਲੇ ਦੇ ਵਿੱਚ, ਕੰਠ ਦੇ ਵਿੱਚ ਦੋ ਨਸਾਂ ਨੇ, ਇੱਕ ਫੂਡ ਪਾਈਪ ਕਹਿ ਦਿੰਦੇ ਨੇ, ਦੂਸਰੀ ਸਾਹ ਲੈਣ ਵਾਲੀ ਆਕਸੀਜਨ ਲੈਣ ਵਾਲੀ ਨਲੀ ਹੈ। ਪ੍ਰਸ਼ਾਦੇ ਦੀ ਬੁਰਕੀ ਜਿਸ ਵੇਲੇ ਤੋੜ ਕੇ ਅਸੀਂ ਮੂੰਹ ਵਿੱਚ ਪਾਉਂਦੇ ਹਾਂ ਤੇ ਜਿਹੜੀ ਉਹ ਸਾਹ ਨਲੀ ਹੈ ਉਹਦੇ ਤੇ ਇੱਕ ਢੱਕਣ ਜਿਹਾ ਬਣਿਆ ਹੁੰਦਾ, ਉੱਤੇ ਲੱਗ ਜਾਂਦਾ, ਪ੍ਰਸ਼ਾਦੇ ਦੀ ਗ੍ਰਾਹੀ ਥੱਲੇ ਉੱਤਰ ਜਾਂਦੀ ਹੈ, ਉਹ ਢੱਕਣ ਖੁੱਲ੍ਹ ਜਾਂਦਾ, ਸਾਹ ਫਿਰ ਹੋਣ ਲੱਗ ਪੈ, ਚੱਲਣ ਲੱਗ ਪੈਂਦਾ। ਕਈ ਵਾਰ ਥੋੜ੍ਹੀ ਮੋਟੀ ਹਵਾ ਕਿਤੇ ਉਹਦੇ ਵਿੱਚ ਚਲੀ ਜਾਏ ਤੇ ਸਾਨੂੰ ਹੁੜਥੂ ਲੱਗ ਜਾਂਦਾ। ਕਿਹੜੀ ਚੇਤਨਤਾ ਹੈ ਜਿਹੜੀ ਅੰਦਰ ਉਸ ਦੋਵਾਂ ਨਲੀਆਂ ਨੂੰ ਕਹਿ ਰਹੀ ਹੈ ਕਿ ਹੁਣ ਤੂੰ ਆਪਣਾ ਕੰਮ ਬੰਦ ਕਰ ਦੇ, ਫੂਡ ਨਲੀ ਦਾ ਕੰਮ ਸ਼ੁਰੂ ਹੋਣ ਲੱਗਾ, ਉਹ ਕਿਹੜੀ ਚੇਤਨਤਾ ਹੈ ਜਿਹੜੀ ਆਪਣੇ ਆਪ ਹੀ ਅੰਦਰ ਉਹਨੂੰ ਪ੍ਰੇਰ ਰਹੀ ਹੈ। ਉੱਥੇ ਲੱਭੇ ਸਾਇੰਸ ਕਿ ਕੀ ਚੀਜ਼ ਹੈ ਉਹ। ਇਸ ਕਰਕੇ ਸਾਇੰਸ ਨਾਲ ਗੁਰਬਾਣੀ ਨੂੰ ਨਾ ਪਰਖੋ, ਸਾਇੰਸ ਦੇ ਦਾਇਰੇ ਵਿੱਚ ਪਰਮਾਤਮਾ ਨੂੰ ਨਹੀਂ ਲਿਆ ਜਾ ਸਕਦਾ, ਸਾਇੰਸ ਦੇ ਦਾਇਰੇ ਵਿੱਚ ਤਾਂ ਇਹ ਬ੍ਰਹਿਮੰਡ ਨਹੀਂ ਲਿਆ ਸਕੇ ਆਪਾਂ ਪੂਰਾ, ਵੀ ਕਿੰਨਾ ਕੁ ਕੁਝ ਹੈ ਇਹਦੇ ਵਿੱਚ, ਕਿੰਨੀਆਂ ਕੁ ਗਲੈਕਸੀਆਂ ਨੇ, ਕਿੰਨੇ ਕੁ ਸੂਰਜ ਨੇ, ਕਿੰਨੇ ਕੁ ਚੰਦਰਮਾ ਨੇ, ਕਿੰਨੇ ਕੁ ਤਾਰੇ ਨੇ, ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਗ੍ਰਹਿ ਨੇ। ਪਿੱਛੇ ਜੀ 9 ਗ੍ਰਹਿ ਮੰਨਦੇ ਸੀ, ਹੁਣ 9 ਗ੍ਰਹਿਵਾਂ ਨਾਲੋਂ ਵੀ ਕਈ ਗ੍ਰਹਿ ਵੱਧ ਗਏ ਨੇ, ਕਿੱਥੇ ਕਰੇਗੀ ਉੱਥੇ ਸਾਇੰਸ ਕੀ ਕਰੇਗੀ। ਇਸ ਕਰਕੇ ਗੁਰਬਾਣੀ ਪਰਮੇਸ਼ਰ ਰੂਪ ਹੈ ਭਾਈ, ਇਹਨੂੰ ਸਾਇੰਸ ਨਾਲ ਨਾ ਪਰਖੋ, ਸਾਇੰਸ ਨੂੰ ਇਹਦੇ ਨਾਲ ਜ਼ਰੂਰ ਪਰਖ ਸਕਦੇ ਹੋ, ਇਹ ਪਰਮੇਸ਼ਰ ਰੂਪ ਹੈ ਔਰ ਪਰਮੇਸ਼ਰ ਕਿਸੇ ਸਾਇੰਸ ਦੇ ਦਾਇਰੇ ਵਿੱਚ ਨਹੀਂ ਆਉਂਦਾ। ਸਾਇੰਸ ਤਾਂ ਬੰਦੇ ਦੀ ਬਦਲਦੀ ਹੈ, ਸਾਇੰਸ ਵਾਲੇ ਕਹਿੰਦੇ ਜੋ ਅੱਜ ਅਸੀਂ ਖੋਜਿਆ ਜ਼ਰੂਰੀ ਨਹੀਂ ਕੱਲ੍ਹ ਵੀ ਇਹੀ ਹੋਵੇਗਾ, ਜਿਹੜਾ ਕੱਲ੍ਹ ਨੂੰ ਬਦਲ ਜਾਣਾ ਹੈ, ਪਰਸੋਂ ਨੂੰ ਬਦਲ ਜਾਣਾ ਹੈ, ਉਹਦੇ 'ਤੇ ਤੁਸੀਂ ਗੁਰਬਾਣੀ ਨੂੰ ਪਰਖਦੇ ਹੋ ਭਾਈ। ਇਸ ਕਰਕੇ ਗੁਰਬਾਣੀ ਦੇ ਉੱਤੇ, ਗੁਰੂ ਕੇ ਬਚਨਾਂ ਦੇ ਉੱਤੇ ਸ਼ਰਧਾ ਰੱਖਣੀ, ਇਹ 6ਵਾਂ ਗੁਣ ਹੈ ਖੱਟ ਸੰਪਤੀ ਦਾ, ਸਿੱਖ ਦੇ ਵਿੱਚ ਹੋਣਾ ਚਾਹੀਦਾ ਹੈ। ਇਤਨੀ ਸ਼ਰਧਾ ਹੋਣੀ ਚਾਹੀਦੀ ਹੈ ਗੁਰੂ ਦੇ ਉੱਤੇ ਕਿ ਮੇਰਾ ਗੁਰੂ ਸਮਰੱਥ ਹੈ, ਜੋ ਚਾਹੇ ਮਰਜ਼ੀ ਕਰ ਸਕਦਾ ਹੈ। ਸਾਇੰਸ ਨੇ ਜਵਾਬ ਦੇ ਦਿੱਤਾ ਇਸ ਬੰਦੇ ਨੂੰ ਕੈਂਸਰ ਹੈ, ਠੀਕ ਨਹੀਂ ਹੋ ਸਕਦੀ, ਪਰ ਮੇਰੇ ਗੁਰੂ ਨੇ ਕਿਰਪਾ ਕੀਤੀ, ਉਹ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੀ ਰੋਗੀਆਂ ਦੀਆਂ ਠੀਕ ਕਰ ਦਿੱਤੀਆਂ। ਫਿਰ ਇੰਨੀ ਸ਼ਰਧਾ ਤਾਂ ਹੋਣੀ ਚਾਹੀਦੀ ਹੈ ਨਾ ਸਤਿਗੁਰਾਂ ਤੇ ਕਿ ਮੇਰਾ ਗੁਰੂ ਸਮਰੱਥ ਹੈ, ਜੋ ਚਾਹੇ ਮਰਜ਼ੀ ਕਰ ਸਕਦਾ ਹੈ। ਗੁਰੂ ਨੇ ਕਲਾ ਵਰਤਾ ਦਿੱਤੀ, ਕੈਂਸਰ ਠੀਕ ਕਰ ਦਿੱਤੀ ਕਈਆਂ ਦੀ। ਕਿਤਨੇ ਕੇਸ ਆਪਾਂ ਰੋਜ਼ ਸੁਣਦੇ ਹਾਂ ਅਖਬਾਰਾਂ ਵਿੱਚ, ਨਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਇਹੋ ਜਿਹੀ ਕੋਈ ਨਾ ਕੋਈ ਘਟਨਾ ਛਪਦੀ ਰਹਿੰਦੀ ਹੈ ਕਿ ਕਿਸੇ ਦੀ ਨੇਤਰਾਂ ਦੀ ਰੋਸ਼ਨੀ ਚਲੀ ਗਈ, ਦਰਬਾਰ ਸਾਹਿਬ ਹਾਜ਼ਰੀ ਭਰੀ, ਸਰੋਵਰ 'ਚ ਇਸ਼ਨਾਨ ਕੀਤਾ, ਰੋਸ਼ਨੀ ਵਾਪਸ ਆ ਗਈ। ਸ਼ਰਧਾ ਦੀ ਗੱਲ ਹੈ ਨਾ, ਤੁਹਾਡੇ ਅੰਦਰ ਨਹੀਂ ਹੈ ਸ਼ਰਧਾ ਦਾ ਮਾਦਾ ਤੇ ਤੁਸੀਂ ਦੂਜਿਆਂ ਨੂੰ ਤਾਂ ਸ਼ਰਧਾ ਕਰਨ ਤੋਂ ਨਾ ਰੋਕੋ। ਸਾਡੇ ਅੰਦਰ ਇਤਨੀ ਸ਼ਰਧਾ ਮੇਰੇ ਸਾਹਿਬ ਪ੍ਰਤੀ ਹੋਣੀ ਚਾਹੀਦੀ ਹੈ ਕਿ ਸਤਿਗੁਰਾਂ ਦੇ ਕੋਲੋਂ ਅਸੀਂ ਜੋ ਮੰਗਾਂਗੇ ਉਹ ਸਾਨੂੰ ਮਿਲੇਗਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਜੋ ਮੰਗਾਂਗੇ ਉਹ ਸਾਨੂੰ ਮਿਲੇਗਾ। ਜੋ ਇੱਛਾ ਕਰਾਂਗੇ ਸਾਡੇ ਸਤਿਗੁਰਾਂ ਦੇ ਕੋਲ ਸਮਰੱਥਾ ਹੈ ਦੇਣ ਦੀ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਗੂੰਗਿਆਂ ਤੋਂ ਬੁਲਾ ਸਕਦੇ ਨੇ, ਗੂੰਗਿਆਂ ਦੇ ਸਿਰ ਤੇ ਛੜੀ ਰੱਖ ਕੇ ਉਹਨਾਂ ਨੂੰ ਬੋਲਣ ਲਾ ਸਕਦੇ ਨੇ ਤੇ ਮੂਰਖਾਂ ਦੇ ਸਿਰ ਤੇ ਛੜੀ ਰੱਖ ਕੇ ਉਹਨਾਂ ਨੂੰ ਮਹਾਂ ਵਿਦਵਾਨ ਬਣਾ ਸਕਦੇ ਨੇ। ਇਹ ਮੇਰੇ ਸਤਿਗੁਰਾਂ ਦੀ ਸਮਰੱਥਾ। ਇਸ ਕਰਕੇ ਗੁਰੂ ਦੇ ਬਚਨਾਂ ਦੇ ਉੱਤੇ ਪੂਰਨ ਸ਼ਰਧਾ ਸੱਚੀ ਪ੍ਰਤੀਤ ਹੋਣੀ ਚਾਹੀਦੀ ਆ ਔਰ ਸ਼ੁੱਧ ਚਿੱਤ ਹੋਣਾ ਚਾਹੀਦਾ। ਇਹ ਖਾਲਸਾ ਜੀ ਜਿਹੜੀ ਖੱਟ ਸੰਪਤੀ ਦਾ ਛੇਵਾਂ ਗੁਣ ਹੈ।
ਖੱਟ ਸੰਪਦਾ ਭਨੀ ਸੁਣਾਏ ਸਾਧਨ ਤੀਰ ਦੇ ਹੋਏ ਆਏ।
ਖਾਲਸਾ ਜੀ ਇਹ ਜਿਹੜੀ ਖੱਟ ਸੰਪਤੀ ਦੱਸੀ ਹੈ ਨਾ, ਇਹ ਤੀਸਰਾ ਸਾਧਨ ਹੈ ਗੁਰਸਿੱਖ ਦੇ ਵਿੱਚ, ਅਧਿਕਾਰੀ ਸਿੱਖ ਦੇ ਵਿੱਚ ਇਹ ਤੀਸਰਾ ਸਾਧਨ ਹੋਣਾ ਜ਼ਰੂਰੀ ਹੈ। ਪਹਿਲਾ ਵਿਵੇਕ ਵਿਰਾਗ ਹੈ, ਫਿਰ ਵਿਵੇਕ ਹੈ, ਫਿਰ ਇਹ ਖੱਟ ਸੰਪਤੀ ਹੈ। ਹੁਣ ਚੌਥਾ ਸਾਧਨ ਦੱਸਦੇ ਹਨ।
ਸ਼ੁੱਧਤ ਤ੍ਰਿਕਤ ਕੋ ਅਨਰੂਪਾਨੇ ਇਨ ਬਿਨ ਭਾਵੈ ਕੁਛ ਪ੍ਰਾਣੇ।
ਕਹਿੰਦੇ ਜਿਵੇਂ ਕੋਈ ਬੰਦਾ ਭੁੱਖਾ ਹੁੰਦਾ ਹੈ ਤੇ ਪਿਆਸਾ ਹੁੰਦਾ, ਉਹਨੂੰ ਅੰਨ ਤੇ ਪਾਣੀ ਤੋਂ ਬਿਨਾਂ ਕੋਈ ਹੋਰ ਚੀਜ਼ ਨਹੀਂ ਚੰਗੀ ਲੱਗਦੀ। ਭੁੱਖ ਬੜੀ ਲੱਗੀ ਹੋਵੇ, ਪਿਆਸ ਬੜੀ ਲੱਗੀ ਹੋਵੇ, ਉਹਨੂੰ ਕਹੋ ਵੀ ਪਾਣੀ ਦੀ ਥਾਂ ਤੇ ਤੂੰ ਆ ਬੁਰਕੀ ਲੈ ਲੈ ਰੋਟੀ ਦੀ। ਉਹ ਕਹਿੰਦਾ ਨਾ ਵੀ ਮੈਨੂੰ ਤਾਂ ਪਿਆਸ ਲੱਗੀ ਹੈ, ਪਾਣੀ ਚਾਹੀਦਾ। ਜਿਹਨੂੰ ਭੁੱਖ ਲੱਗੀ ਹੋਵੇ ਉਹਨੂੰ ਕਹਿ ਦਈਏ ਵੀ ਆਹ ਸੋਨਾ ਚਾਂਦੀ ਲੈ ਲਾ, ਉਹ ਕਹਿੰਦਾ ਨਾ ਵੀ ਮੈਨੂੰ ਤਾਂ ਪ੍ਰਸ਼ਾਦਾ ਚਾਹੀਦਾ, ਕਿਸੇ ਤਰੀਕੇ ਮਿਲ ਜਾਏ। ਜਿਵੇਂ ਭੁੱਖੇ ਤੇ ਪਿਆਸੇ ਬੰਦੇ ਨੂੰ ਕੇਵਲ ਅੰਨ ਔਰ ਪਾਣੀ ਚਾਹੀਦਾ, ਅੰਨ ਤੇ ਪਾਣੀ ਤੋਂ ਬਿਨਾਂ ਉਹਨੂੰ ਹੋਰ ਕੁਝ ਨਹੀਂ ਪਾਉਂਦਾ, ਕੁਝ ਨਹੀਂ ਚੰਗਾ ਲੱਗਦਾ।
ਤਥਾ ਆਤਮਾ ਪ੍ਰਾਪਤ ਕਾਂਖਾ ਨਾਮ ਮੁਕਤਾ ਇਸ ਕੋ ਭਾਖਾ।
ਇਸੇ ਤਰ੍ਹਾਂ ਆਤਮਾ ਦਾ ਗਿਆਨ ਪ੍ਰਾਪਤ ਕਰਨ ਦੀ ਕਾਂਖਾ ਹੋਣੀ, ਹੋਰ ਕੋਈ ਕਾਂਖਾ ਨਾ ਹੋਣੀ, ਕੇਵਲ ਇੱਕੋ ਕਾਂਖਾ ਹੋਣੀ ਕਿ ਆਤਮਾ ਦੀ ਪ੍ਰਾਪਤੀ ਹੋ ਜਾਏ। ਖਾਲਸਾ ਜੀ ਇਹਨੂੰ ਮਮੁੱਖਤਾ ਕਹਿੰਦੇ ਨੇ, ਚੌਥਾ ਸਾਧਨ ਹੈ। ਇਹਨੂੰ ਕਹਿੰਦੇ ਨੇ ਮਮੁੱਖਤਾ, ਮਮੁਕਸ਼ੂ ਵੀ ਕਹਿ ਦਿੰਦੇ ਨੇ। ਮੁਕਤੀ ਦੀ ਇੱਛਾ ਰੱਖਣੀ, ਆਤਮਾ ਦੇ ਸਵਰੂਪ ਦੀ ਪ੍ਰਾਪਤੀ ਕਰਨ ਦੀ ਇੱਛਾ ਰੱਖਣੀ, ਹੋਰ ਕੋਈ ਕਾਂਖਾ ਹੋਣੀ ਨਹੀਂ। ਜਿਵੇਂ ਅੰਨ ਪਾਣੀ ਦੀ ਪਿਆਸ ਲੱਗੀ ਹੋਵੇ ਤੇ ਅੰਨ ਪਾਣੀ ਤੋਂ ਬਿਨਾਂ ਉਹਨੂੰ ਕੋਈ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਆਤਮਾ ਦੇ ਸਵਰੂਪ ਤੋਂ ਬਿਨਾਂ ਹੋਰ ਕੋਈ ਕਾਂਖਾ ਨਾ ਹੋਣੀ, ਇਹਨੂੰ ਮਮੁੱਖਤਾ ਕਹਿੰਦੇ ਨੇ। ਖਾਲਸਾ ਜੀ ਇਹ ਚੌਥਾ ਸਾਧਨ ਹੈ ਜੋ ਇੱਕ ਅਧਿਕਾਰੀ ਸਿੱਖ ਚ ਹੋਣਾ ਚਾਹੀਦਾ ਹੈ।
ਜਦ ਇਹ ਚਾਰੋ ਸਾਧਨ ਪਾਏ ਸਤਿਗੁਰ ਸ਼ਰਨ ਰਹਿ ਅਧਿਕਾਏ।
ਕਹਿੰਦੇ ਜਦੋਂ ਇਹ ਚਾਰੇ ਸਾਧਨ ਸਿੱਖ ਦੇ ਵਿੱਚ ਹੋਣ, ਇਹਨਾਂ ਚਾਰਾਂ ਸਾਧਨਾਂ ਦੇ ਸਹਿਤ ਹੋ ਕੇ ਗੁਰੂ ਕਾ ਸਿੱਖ ਆਪਣੇ ਸਤਿਗੁਰਾਂ ਦੀ ਸ਼ਰਨ ਵਿੱਚ ਆਵੇ, ਤਾਂ ਗੁਰੂ ਦੀ ਸ਼ਰਨ ਵਿੱਚ ਆਵੇ ਜਦੋਂ ਇਹ ਚਾਰੇ ਸਾਧਨ ਹੋਣ। ਜਦੋਂ ਚਾਰੇ ਸਾਧਨ ਹੋਣ ਉਧਰ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਜਿਹਾ ਹੋਵੇ ਤੇ ਗੁਰੂ ਕਾ ਸਿੱਖ ਇਹਨਾਂ ਚਾਰ ਸਾਧਨਾਂ ਦੇ ਸਹਿਤ ਹੋਵੇ, ਗੁਰੂ ਦੀ ਸ਼ਰਨ ਵਿੱਚ ਆ ਜਾਏ ਤੇ ਖਾਲਸਾ ਜੀ ਇਹ ਹੋ ਹੀ ਨਹੀਂ ਸਕਦਾ ਕਿ ਉਸ ਸਿੱਖ ਨੂੰ ਜੀਵਨ ਮੁਕਤੀ ਦਾ ਦਾਨ ਪ੍ਰਾਪਤ ਨਾ ਹੋਵੇ। ਇਹ ਹੋ ਹੀ ਨਹੀਂ ਸਕਦਾ ਕਿ ਉਹਨੂੰ ਬ੍ਰਹਮ ਗਿਆਨ ਪ੍ਰਾਪਤ ਨਾ ਹੋਵੇ। ਪਰ ਜੇ ਸਿੱਖ ਵਿੱਚ ਇਹ ਚਾਰੇ ਸਾਧਨ ਨਹੀਂ, ਇਹਨਾਂ ਚਾਰਾਂ ਸਾਧਨਾਂ ਤੋਂ ਸਿੱਖ ਰਿਹਾ ਵਿਹੂਣਾ ਤੇ ਗੁਰੂ ਸਮਰੱਥ ਹੋਵੇ ਤੇ ਸਿੱਖ ਚਲਾ ਵੀ ਜਾਏ ਗੁਰੂ ਦੇ ਕੋਲ, ਤੇ ਫਿਰ ਉਹਨਾਂ ਬਾਬਤ ਵੀ ਮਹਾਰਾਜ ਜੀ ਦੇ ਬਚਨ ਨੇ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਝੂਕ। ਜੇ ਸਿੱਖ ਦੇ ਵਿੱਚ ਹੀ ਕਮੀ ਹੈ फिर सच्चा गुरु भी की करेगा। इस करके चारा साधना दे सहत होवे सिख, फिर सतगुरां दी शरण विच आवे।
ब्रह्मनिष्ठे ते ब्रह्म श्रोत्रे गुरु।
खालसा जी हुण गुरु दसदे ने भी गुरु किहो जिहा हुंदा है। ब्रह्मनिष्ठी और ब्रह्म श्रोत्री गुरु, एक हुंदा ब्रह्मनिष्ठी एक हुंदा ब्रह्म श्रोत्री। पर जिहड़ा पूरा गुरु है वह ब्रह्मनिष्ठी ते ब्रह्म श्रोत्री दोवें चाहीदे ने। अगे दसणगे भी ब्रह्मनिष्ठी ते ब्रह्म श्रोत्री च फर्क की है दोवां। ब्रह्मनिष्ठी ते ब्रह्म श्रोत्री दोवें गुण होने चाहिए ने गुरु विच, ओ तां पूरा हुंदा है।
श्रोत्रे ब्रह्मनिष्ठी गुर पूरा, तिस्ते लै परम पद सूरा।
जेड़ा ब्रह्म श्रोत्री है ओ पूरे गुरु दे उत्ते, जदों ऐसे श्रोत्री ब्रह्म ते ब्रह्म श्रोत्री ते ब्रह्मनिष्ठी जेड़ा गुरु है ओदे ते जदों तुसीं निश्चा रखोगे, ऐसे गुरु ते निश्चा रखोगे ते भाई फिर तुहानू परम पदवी दी प्राप्ति होवेगी। जे गुरु ऐसा होवे जिहड़ा ब्रह्मनिष्ठी भी होवे ते ब्रह्म श्रोत्री भी होवे, उस गुरु ते जदों तुसीं श्रद्धा रखोगे निश्चा रखोगे ते तुहानू परम पदवी दी प्राप्ति होवेगी।
केवल श्रोत्री ते कल्याण।
और खालसा जी जिहड़ा केवल ब्रह्म श्रोत्री है ओदे कोलों कल्याण नहीं मिल सकती। ब्रह्म श्रोत्री किसनू कहंदे ने भी जिन्हें वेद शास्त्र पढ़े होण, सारे शास्त्रां दा जिन्हू ज्ञान होवे, सारे धर्म ग्रंथां दा जिन्हू ज्ञान होवे, जिहड़ा किसे दे संशय दी निवृत्ति कर सकदा होवे, जिहड़ा विद्वान होवेगा शास्त्री होवेगा शास्त्र पढ़े होणगे, सारे धर्म ग्रंथां दा जिन्हू सौझी ज्ञान होवेगी, ओही किसे दे शंके दी निवृत्ति कर सकदा ना। जे ब्रह्म श्रोत्री होवेगा तां जिहड़े शंके नूं ना शंकियां दी निवृत्ति तां ओही कर सकदा। ते कहिंदे ओह शंका तां निवृत्त कर देगा पर ओह कल्याण नहीं कर सकदा, ओह मुक्ति नहीं कर सकदा।
पाए ज्ञान नहि दुख
वारे। ज्ञान तां मिल जाएगा उस ब्रह्म श्रोत्री गुरु कोलों, पर खालसा जी दुखां दा नाश नहीं होवेगा, बंधना तो मुक्त नहीं हो सकता।
केवल ब्रह्मनिष्ठ थे नाए।
कला ब्रह्मनिष्ठी होवे जेदे अंदर ब्रह्मनिष्ठ ब्रह्म दा निश्चा है, कला ब्रह्मनिष्ठी होवे ओदे कोलों भी मुक्ति नहीं मिल सकती।
इस पर जुगत सुनो श्रुत माए।
ते तुहानू इस गल नू समझाण लई एक उदाहरण दसदे आ, एक जुगती दसदे आ। भाई दया सिंह जी कहंदे ओ जुगती तुसी हुण सुनो।
वेद शास्त्र सब ही पढ़ लियो।
भाई जी ने सारे वेद शास्त्र सारे धर्म ग्रंथ सारे पढ़े होण, सारे वेदां शास्त्रां धर्म ग्रंथां दा जिन्हू ज्ञान होवे पढ़िया होवे।
ब्रह्म साके आत्कार नै वयो।
पढ़िया तां होवे पर ब्रह्म दा साक्षात्कार ना होया होवे, अंदरों अंदरों ब्रह्म ज्ञान ना होया होवे। बाहरों तां सारे शास्त्र धर्म ग्रंथ पढ़े हुए ने, विद्वान है, पर अंदरों ब्रह्म ज्ञान दा साक्षात्कार नहीं होया, आत्मा दा ब्रह्म दा साक्षात्कार नहीं होया।
ओ श्रोत्रे संसे कर दो।
उन्हों कहंदे ने ब्रह्म श्रोत्री गुरु ओ संसा तां दूर कर सकदा है, ओ किसे दे सवाल दा जवाब तां दे सकदा है, किसे दे संदेह दी निवृत्ति तां कर सकदा है, क्योंकि विद्वान है, पढ़िया लिखिया, पढ़िया लिखिया इंसान किसे दा भी संशय दा सवाल दा जवाब दे सकदा है। कहंदे ओ संसा तां निवृत्त कर सकदा है, किसे सिख दे संदेह दी निवृत्ति तां कर सकदा है।
होए न अनुभव आत्म पूर।
पर मुक्ति नहीं दे सकदा। क्यों नहीं दे सकदा? क्योंकि ओदे अंदर अनुभव दा ज्ञान नहीं है। पढ़िया तां है पर अंदरों अनुभव नहीं है, अनुभव नहीं है। अनुभव होवेगा तां ही ओ पढ़िया होया भी सार्थक होवेगा। अंदरों अनुभव नहीं है, आत्मा दा जिहड़ा पूर्ण ज्ञान है ओदे अंदर अनुभव नहीं होया, उन्हें अनुभव नहीं कीता, केवल पढ़िया होया है।
सरता पार उतरने हार।
कहंदे जिवें कोई किसे ने नदी पार करनी होवे ते ओह कंडे ते आ जाए, किनारे ते आ जाए।
आए पिखियो अंधा करना धार।
कहंदे उत्थे बैठा होवे अन्ना मला, जिहदियां अखां ना होण अन्ना होवे, ਉਹ ਬੈਠਾ ਹੋਵੇ ਉੱਥੇ
ਪਾਰ ਕਰਾਰ ਦਿਸ਼ਟ ਨਾ ਆਵੇ,
ਨਾ ਤਾਂ ਇਹ ਪਤਾ ਲੱਗੇ ਵੀ ਉਰਲਾ ਕਿਨਾਰਾ ਕਿਹੜਾ, ਨਾ ਇਹ ਪਤਾ ਲੱਗੇ ਵੀ ਪਾਰਲਾ ਕਿਨਾਰਾ ਕਿਹੜਾ ਹੈ।
ਆਪ ਤਰੈ ਨਾ ਪਰ ਤਰਾਵੇ,
ਨਾ ਆਪ ਤਰਸ, ਆਪ ਤਾਂ ਤਰ ਸਕਦਾ ਹੈ ਪਰ ਉਹ ਕਿਸੇ ਦੂਜੇ ਨੂੰ ਨਹੀਂ ਤਾਰ ਸਕਦਾ ਵੀ ਚੱਲ ਬਾਂਹ ਫੜ ਕੇ ਤੈਨੂੰ ਤਾਰ ਆਵਾਂ। ਉਹ ਕਹਿੰਦੇ ਨਾ ਆਪ ਤਰ ਸਕਦਾ ਨਾ ਦੂਜੇ ਨੂੰ ਤਾਰ ਸਕਦਾ। ਜਿਹੜਾ ਅੰਨਾ ਗੁਰ ਅੰਨਾ ਬੈਠਾ ਨਾ ਮਲਾ, ਉਹਦੇ ਕੋਲ ਕੋਈ ਸੱਜਣ ਆ ਗਿਆ, ਉਹਨੇ ਆਖਿਆ ਬਈ ਮੈਨੂੰ ਦਰਿਆ ਪਾਰ ਕਰਾਉਣਾ। ਹੁਣ ਉਹ ਆਪ ਅੰਨਾ, ਜਿਹਨੇ ਮਲਾ ਜਿਹੜਾ ਅੰਨਾ ਹੈ ਉਹਨੂੰ ਨਾ ਪਤਾ ਉਰਲੇ ਕਿਨਾਰੇ ਦਾ, ਨਾ ਉਹਨੂੰ ਪਤਾ ਪਰਲੇ ਕਿਨਾਰੇ ਦਾ। ਉਹ ਨਾ ਤਾਂ ਆਪ ਤਰ ਸਕਦਾ ਨਾ ਕਿਸੇ ਦੂਜੇ ਨੂੰ ਤਾਰ ਸਕਦਾ। ਉਹਨੂੰ ਕਹਿੰਦੇ ਨੇ ਬ੍ਰਹਮ ਸ਼੍ਰੋਤਰੀ ਗੁਰੂ, ਉਹ ਅੰਨਾ ਹੈ। ਉਹਨੇ ਪੜ੍ਹੇ ਤਾਂ ਬੜੇ ਨੇ ਗ੍ਰੰਥ, ਵਿਦਿਆ ਤਾਂ ਬੜੀ ਪੜ੍ਹੀ ਹੈ, ਸ਼ਾਸਤਰ ਤਾਂ ਬੜੇ ਪੜ੍ਹੇ ਨੇ, ਬ੍ਰਹਮ ਸ਼੍ਰੋਤਰੀ ਹੈ ਪਰ ਉਹਦੇ ਅੰਦਰੋਂ ਅਨੁਭਵ ਦੇ ਨੇਤਰ ਨਹੀਂ ਹਨ। ਜਿਹੜਾ ਅਨੁਭਵ ਪ੍ਰਕਾਸ਼ ਜਿਸ ਨੂੰ ਕਹਿੰਦੇ ਨੇ ਉਹ ਨਹੀਂ ਹੈ ਉਹਦੇ ਅੰਦਰ, ਤੇ ਅਨੁਭਵ ਪ੍ਰਕਾਸ਼ ਤੋਂ ਬਿਨਾਂ ਉਹ ਜਿਹੜੀ ਪੜ੍ਹਾਈ ਹੈ ਕੇਵਲ ਗਿਆਨ ਤਾਂ ਹੈ, ਸੰਸਾ ਤਾਂ ਕਿਸੇ ਦਾ ਵੀ ਕੱਢ ਦੇਗਾ ਪਰ ਉਹ ਤਾਰ ਨਹੀਂ ਸਕਦਾ ਕਿਉਂਕਿ ਆਪ ਅੰਨਾ ਹੈ, ਉਹ ਪਾਰ ਨਹੀਂ ਉਤਾਰ ਸਕਦਾ।
ਪਿੰਗ ਗੁੰਗ ਹੈ ਕੇਵਟ ਦੂਜਾ,
ਖਾਲਸਾ ਜੀ ਇੱਕ ਦੂਸਰਾ ਮਲਾਹ ਹੁੰਦਾ ਜਿਹੜਾ ਪਿੰਗਲਾ ਵੀ ਹੈ ਤੇ ਫਿਰ ਮੂੰਹ ਤੋਂ ਗੂੰਗਾ ਵੀ ਹੈ।
ਉਹ ਵੀ ਮਿਲੇ ਨਾ ਕਾਰਜ ਪੂਜਾ,
ਉਹ ਇਹੋ ਜਿਹਾ ਗੁਰੂ ਵੀ ਮਿਲ ਜੇ ਤੇ ਉਹ ਵੀ ਕਾਰਜ ਨਹੀਂ ਪੂਰਾ ਕਰ ਸਕਦਾ। ਜਿਹੜਾ ਪਿੰਗਲਾ ਗੁਰੂ ਹੈ ਜਾਂ ਗੂੰਗਾ ਗੁਰੂ ਹੈ, ਭਾਵ ਜਿਹੜਾ ਕੇਵਲ ਬ੍ਰਹਮ ਨੇਸ਼ਟੀ ਹੈ, ਉਹ ਗੂੰਗਾ ਕਿਸੇ ਦਾ ਸੰਸਾ ਨਹੀਂ ਕੱਢ ਸਕਦਾ। ਉਹਦੇ ਆਪਣੇ ਅੰਦਰ ਤਾਂ ਗਿਆਨ ਹੈ ਪਰ ਉਹ ਕਿਸੇ ਦੂਜੇ ਨੂੰ ਗਿਆਨ ਨਹੀਂ ਦੇ ਸਕਦਾ, ਕਿਸੇ ਦੂਜੇ ਦੇ ਸੰਸੇ ਦੀ ਨਿਵਿਰਤੀ ਨਹੀਂ ਕਰ ਸਕਦਾ।
ਬ੍ਰਹਮ ਨਿਸ਼ਟ ਤੋਂ ਕਿਉਂ ਹੋਏ ਗਏ,
ਕਿਸੇ ਤਰੀਕੇ ਬ੍ਰਹਮ ਨਿਸ਼ਟ ਤਾਂ ਹੋ ਗਿਆ, ਉਹਦੇ ਅੰਦਰ ਬ੍ਰਹਮ ਨਿਸ਼ਟਾ ਤਾਂ ਹੋ ਗਿਆ।
ਵੇਦ ਸ਼ਾਸਤਰ ਕੋ ਲਖਤ ਨਾ ਮਿਲੋ,
ਕੋਈ ਵੇਦ ਸ਼ਾਸਤਰ ਨਹੀਂ ਪੜ੍ਹਿਆ ਹੋਇਆ, ਕੋਈ ਧਰਮ ਗ੍ਰੰਥ ਨਹੀਂ ਪੜ੍ਹਿਆ ਹੋਇਆ ਜਿਹਦੇ ਸਵਾਲਾਂ ਦਾ ਉਹ ਸਿੱਖਾਂ ਦੇ ਸਵਾਲਾਂ ਦਾ ਜਵਾਬ ਦੇ ਸਕੇ। ਬ੍ਰਹਮ ਨਿਸ਼ਟੀ ਤਾਂ ਕਿਸੇ ਤਰੀਕੇ ਹੋ ਗਿਆ, ਕੋਈ ਪੂਰਵਲੇ ਜਨਮਾਂ ਦੇ ਕਰਮ ਸੰਸਕਾਰ ਉਹਨਾਂ ਦੀ ਬਦੌਲਤ ਉਹਨੂੰ ਬ੍ਰਹਮ ਗਿਆਨ ਤਾਂ ਹੋ ਗਿਆ ਪਰ ਉਹ ਕਿਸੇ ਦੂਜੇ ਦਾ ਸੰਸਾ ਨਹੀਂ ਕੱਢ ਸਕਦਾ, ਉਹ ਸਿੱਖ ਦੇ ਮਨ ਦੇ ਸੰਸੇ ਦੀ ਨਿਵਿਰਤੀ ਨਹੀਂ ਕਰ ਸਕਦਾ। ਜਿਹੜਾ ਕੱਲਾ ਬ੍ਰਹਮ ਸ਼੍ਰੋਤਰੀ ਹੈ ਉਹ ਸੰਸਾ ਕੱਢ ਸਕਦਾ, ਤਾਰ ਨਹੀਂ ਸਕਦਾ। ਜਿਹੜਾ ਬ੍ਰਹਮ ਨਿਸ਼ਟੀ ਹੈ ਉਹ ਗੂੰਗਾ, ਗੂੰਗਾ ਬਕੇਵਟ, ਉਹ ਵੀ ਨਹੀਂ ਕੁਝ ਬੋਲ ਕੇ ਦੱਸ ਸਕਦਾ ਵੀ ਤੈਨੂੰ ਪਾਰ ਕਿਵੇਂ ਉਤਾਰਾਂ, ਕਿਵੇਂ ਤੂੰ ਪਾਰ ਉਤਰ ਸਕਦਾ, ਕਿਹੜੇ ਤਰੀਕੇ ਨਾਲ ਉਤਰ ਸਕਦਾ, ਬੋਲ ਹੀ ਨਹੀਂ ਸਕਦਾ। ਗੂੰਗਾ ਜੋ ਹੈ ਉਹ ਕਿਸੇ ਦੇ ਸ਼ੰਕੇ ਦੀ ਨਿਵਿਰਤੀ ਨਹੀਂ ਕਰ ਸਕਦਾ।
ਸੋਭੀ ਦੇ ਨਾ ਸਕਈ ਸ਼੍ਰੇ,
ਸ਼੍ਰੇ ਨਹੀਂ ਦੇ ਸਕਦਾ। ਜਿਹੜਾ ਬ੍ਰਹਮ ਨਿਸ਼ਟੀ ਹੈ ਉਹ ਵੀ ਮੁਕਤੀ ਨਹੀਂ ਦੇ ਸਕਦਾ।
ਕਹਿਵੇ ਕੀ ਸਮਰੱਥ ਨਾ ਜੇ,
ਉਹਦੇ ਵਿੱਚ ਕੁਝ ਕਹਿਣ ਦੀ ਸਮਰੱਥਾ ਨਹੀਂ, ਉਹ ਬੋਲ ਕੇ ਸਿੱਖ ਨੂੰ ਗਿਆਨ ਨਹੀਂ ਦੇ ਸਕਦਾ, ਉਹ ਬੋਲ ਕੇ ਕਿਸੇ ਸਿੱਖ ਦਾ ਸੰਸਾ ਨਿਵਿਰਤ ਨਹੀਂ ਕਰ ਸਕਦਾ।
ਆਪ ਤਰਨ ਕੋ ਸਮਰੱਥ ਦੋ, ਅਪਰਤ ਰਾਇ ਸਕੈ ਨਾ ਕੋ,
ਆਪ ਤਾਂ ਤਰ ਸਕਦਾ ਪਰ ਕਿਸੇ ਦੂਜੇ ਨੂੰ ਤਾਰ ਨਹੀਂ ਸਕਦਾ। ਜਿਵੇਂ ਇੱਕ ਡੰਡਾ ਹੁੰਦਾ ਨਾ, ਉਹ ਡੰਡਾ ਪਾਣੀ ਚ ਰੱਖ ਦਿਓ ਆਪ ਤਾਂ ਤਰ ਜਾਏਗਾ ਪਰ ਉਹਦੇ ਤੇ ਕੋਈ ਬਹਿ ਕੇ ਤਰਨਾ ਚਾਹੇ ਡੰਡੇ ਤੇ ਛੋਟੇ ਜੇ ਤੇ ਤਰ ਸਕਦਾ, ਤਰਨ ਵਾਸਤੇ ਤਾਂ ਵੱਡਾ ਬੇੜਾ ਚਾਹੀਦਾ ਜੇ ਕਿਸੇ ਬੰਦੇ ਨੂੰ ਤਾਰਨਾ। ਉਹ ਆਪ ਤਾਂ ਤਰ ਸਕਦਾ ਪਰ ਕਿਸੇ ਦੂਜੇ ਨੂੰ ਨਹੀਂ ਤਾਰ ਸਕਦਾ।
ਯਾ ਤੇ ਸੁਣੋ ਖਾਲਸਾ ਸ਼੍ਰੋਣ, ਹਮਰੇ ਗੁਰੂ ਸਕਲ ਗੁਣ ਪਾਉਣ।
ਭਾਈ ਦਇਆ ਸਿੰਘ ਜੀ ਕਹਿੰਦੇ ਹੈ ਖਾਲਸਾ ਜੀ ਇਸ ਕਰਕੇ ਸੁਣ ਲਓ ਤੁਸੀਂ ਇਹ ਗੱਲ, ਸਾਡੇ ਸਤਿਗੁਰੂ ਜੀ ਸਾਡੇ ਗੁਰਦੇਵ ਬ੍ਰਹਮ ਨਿਸ਼ਟੀ ਵੀ ਨੇ, ਬ੍ਰਹਮ ਸ਼੍ਰੋਤਰੀ ਵੀ ਨੇ, ਦੋਵੇਂ ਨੇ, ਔਰ ਸਾਡੇ ਗੁਰੂ ਜੀ ਸਰਬ ਕਲਾ ਸੰਪੰਨ ਤੇ ਸਰਬ ਗੁਣ ਸੰਪੰਨ ਨੇ। ਸਾਡੇ ਗੁਰੂ ਜੈ ਕੋਈ ਨਹੀਂ, ਗੁਰ ਜੈਸਾ ਨਾਹੀ ਕੋ ਦੇਵ, ਮੇਰੇ ਸਤਿਗੁਰਾਂ ਜਿਹਾ ਗੁਰੂ ਜੈਸਾ ਕੋਈ ਨਹੀਂ ਹੈ।
ਸ਼੍ਰੋਤਰੀ ਬ੍ਰਹਮ ਨਿਸ਼ਟੀ ਹਿਤਕਾਰੇ,
ਸਤਿਗੁਰੂ ਜੀ ਬ੍ਰਹਮ ਨਿਸ਼ਟੀ ਵੀ ਨੇ, ਬ੍ਰਹਮ ਸ਼੍ਰੋਤਰੀ ਵੀ ਨੇ, ਕੋਈ ਸੰਸਾ ਕਰ ਲਓ। ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸੰਸਾ ਨਿਵਿਰਤ ਕਰਦੇ ਨੇ, ਬਾ ਸ਼ਰਤ ਹੈ ਸੰਸਾ ਸੰਸਾ ਹੋਣਾ ਚਾਹੀਦਾ। ਹਰ ਇੱਕ ਸਵਾਲ ਦਾ ਜਵਾਬ ਸਤਿਗੁਰਾਂ ਦੀ ਬਾਣੀ ਚੋਂ ਮਿਲਦਾ ਹੈ, ਬਾ ਸ਼ਰਤ ਹੈ ਉਹ ਸਵਾਲ ਸਵਾਲ ਹੋਣਾ ਚਾਹੀਦਾ। ਹੁਣ ਜੇ ਸਵਾਲ ਹੀ ਇਹ ਕਰੋਗੇ ਵੀ ਸਹੇ ਦੇ ਸਿਰ ਤੇ ਸਿੰਘ ਕਿਉਂ ਨਹੀਂ, ਗਧੇ ਦੇ ਸਿਰ ਤੇ ਸਿੰਘ ਕਿਉਂ ਨਹੀਂ, है तां इह वी सवाल पर इहदा कोई जवाब नहीं क्योंकि इह ना सवाल है ते ना जवाब है। निर्मूल जे सवाल करी जावांगे ते उहनां दी गल नहीं कोई अंदरों दा सवाल अध्यात्मक जगत दा की सवाल है। हां जदों सुरत दसम द्वार च पहुंचदी है उत्थे की वरतदा है उत्थे की हुंदा है ये सवाल करो इहदा जवाब गुरु ग्रंथ साहिब चो मिलेगा। जदों साधना करदिआं मन अगमी मंडल विच पहुंचदा है उत्थे की वरतदा है की हुंदा है इहदा ज्ञान ये सवाल करोगे तो श्री गुरु ग्रंथ साहिब जी का जवाब देंगे। साडा खाना किस तरह का होना चाहिए साडा पहनना साडा बोलना किस तरह का होना चाहिए ये सवाल करोगे दा जवाब श्री गुरु ग्रंथ साहिब की बाणी चो सानू मिलेगा। इस करके साडे गुरदेव ब्रह्म श्रोत्री भी ने और ब्रह्म नेष्टी भी ने आप अनुभव किया जो सतगुरां ने ब्रह्म नेष्टी कहते जो आप अनुभव करे केवल मूह तो ना कहे आप भी उहदा अनुभव किया। सतगुरु गुरु नानक साहब तो लैके दशमेश पिता श्री गुरु गोबिंद सिंह साहब तक सतगुरां ने जो आप अनुभव किया है उस ब्रह्म दे ज्ञान नूं उही अपनी रसना तो उचारण करके कहा उही अपने मुखारबिंद तो उचारण करके कहा। इस करके भाई दया सिंह जी कहिंदे साडे सतगुरु जी सारे गुणा दे सहत ने ब्रह्म नेष्टी भी ने ब्रह्म श्रोत्री भी ने
करें किरपा ते श्रेय हमारे
अपनी किरपा नाल ही साडी श्रेय कर सकदे ने अपनी किरपा दृष्टि करके वेख लैण बस इतने नाल ही साडी कल्याण कर सकदे ने। किरपा कटाख अब लोकन कीनो दास का दुख बिदारे जेदे वल किरपा भरी सवली निगाह नाल वेख लैण बस वेखण दी देरी है किरपा भरी दृष्टि नाल तकण दी देरी है वेखदे ही निहाल कर दिंदे ने वेखदे ही कृतार्थ कर दिंदे हन।
इष्ट देव भी यही हमारे
सतगुरु जी ही साडे इष्ट देव ने साडे इष्ट देव भी गुरदेव ने सतगुरु जी ही साडे इष्ट देव हन।
सतगुरु रूप प्रतापी भारे
सतगुरां दा जिहड़ा स्वरूप है वह भारी प्रतापी है गुरदेव जी भारे प्रताप दे धारनी भारे दा मतलब वड्डा प्रताप बड़े वड्डे भारी प्रताप दे धारनी हन साडे सतगुरु
है जगत पति के अवतार।
भाई दया सिंह जी कहिंदे हे गुरु के सिखो गुरु का खालसा जी सुनो साडे सतगुरु जी पार ब्रह्म परमेश्वर दा अवतार हन जगत पति अकाल पुरख दा अवतार हन। भट्टा ने भी कहा आप नारायण कला तार जग मैं परवरयो निरंकार आकार जोत जग मंडल करयो। साहब जी आप अकाल पुरख दा अवतार ने निरंकार दा अवतार ने परमेश्वर दा अवतार ने इस करके पार ब्रह्म परमेश्वर ते गुरु विच कोई भेद नहीं है
चार पदार्थ दे तो उदार
सतगुरु जी चारे पदार्थ सानू बख्श दिंदे ने धर्म अर्थ काम मोक्ष चार पदार्थ ने ना ते जदों सतगुरां दी शरण च आउने आ चार साधना सहित जेडे उपर दसे ने पहला चार साधन उहनां दे सहित हो के जदों गुरु दी शरण विच आउंदे हां ते फिर सतगुरु जी चार पदार्थ देंदिया देरी नहीं लाउंदे
इनकी शरण न त्यागन जो ग्रस्त भोग मैं देते जोग
सतगुरां दी शरण त्यागन योग नहीं है ऐसे गुरुदेव दी शरण त्यागन योग नहीं है ऐसे सतगुरु जिन्हां दी शरण विच जाके गुरु खालसा जी ग्रस्त मार्ग विच भी सानू योग दी प्राप्ति हुंदी है ग्रस्त मार्ग दे भोग विच रहिंदिआं भी सानू सतगुरां ने योग दित्ता होया है ते जिहड़ा इहो जिहा गुरु ना होवे उहनां बाबत भी गुरबाणी विच लिखिआ भी इहो जिहा गुरु ना होवे ब्रह्म नेष्टी ब्रह्म श्रोत्री गुरु ना होवे जिहड़े पखंडी ते दंभी गुरु होण उहनां बारे महाराज भगत कबीर जी दा पवित्र अमृतमई सलोक है। कबीर जी कहते कबीर माए मुंडो तेह गुरु की जाते भरम ना जाए कहते हो जा गुरु जेड़ा किसे दा संसार ना कढ़ सके जेड़ा किसे दा भरम ना निवार सके ਕਹਿੰਦੇ ਇਹੋ ਜਿਹੇ ਗੁਰੂ ਦੀ ਜਿਹੜੀ ਮਾਂ ਹੈ ਉਹਦਾ ਸਿਰ ਮੁੰਡ ਦੇਣਾ ਚਾਹੀਦਾ, ਇਹ ਸਜ਼ਾ ਦੇਣੀ ਚਾਹੀਦੀ ਉਹਨੂੰ ਕਿ ਇਹੋ ਜਿਹਾ ਨਿਕੰਮਾ ਪੁੱਤਰ ਕਾਹਨੂੰ ਪੈਦਾ ਕੀਤਾ ਤੂੰ, ਜਿਹੜਾ ਗੁਰੂ ਤਾਂ ਬਣਿਆ ਹੋਇਆ ਪਰ ਕਿਸੇ ਦਾ ਪਰਬ ਨਹੀਂ ਕੱਢ ਸਕਦਾ, ਕਿਸੇ ਦਾ ਪਰਬ ਨਹੀਂ ਨਿਵਾਰ ਸਕਦਾ। ਅੱਜ ਇਹੋ ਜਿਹੇ ਗੁਰੂਆਂ ਦੇ ਵੱਗਾਂ ਦੇ ਵੱਗ ਤੁਰੇ ਫਿਰਦੇ ਨੇ ਸਾਡੇ ਸਮਾਜ ਵਿੱਚ, ਜਿਹੜੇ ਕਿਸੇ ਦਾ ਭਰਮ ਨਹੀਂ ਨਿਵਾਰ ਸਕਦੇ, ਕਿਸੇ ਦੇ ਭਰਮ ਨੂੰ ਨਹੀਂ ਕੱਢ ਸਕਦੇ। ਭਾਈ ਦਇਆ ਸਿੰਘ ਜੀ ਕਹਿੰਦੇ ਸਾਡੇ ਸਤਿਗੁਰੂ ਜੀ ਐਸੇ ਮਹਾਨ ਤੇ ਪੂਰਨ ਗੁਰਦੇਵ ਨੇ ਜੋ ਸੰਸਾ ਵੀ ਕੱਢ ਦਿੰਦੇ ਨੇ ਔਰ ਆਪਣੇ ਹਿਰਦੇ ਦਾ ਅਨੁਭਵ ਵੀ ਸਾਨੂੰ ਸਾਂਝਾ ਕਰਕੇ ਦੱਸਦੇ ਨੇ, ਔਰ ਐਸੇ ਸਤਿਗੁਰੂ ਜੀ ਜਿਹੜੇ ਸਾਨੂੰ ਗ੍ਰਸਥ ਭੋਗ ਦੇ ਵਿੱਚ ਵੀ ਯੋਗ ਪ੍ਰਦਾਨ ਕਰਨ ਵਾਲੇ ਹਨ।
ਨਿਜ ਕਰਨਾ ਬਲ ਤੇ ਕਲਿਆਣ,
ਆਪਣੀ ਕਰਨਾ ਦੇ ਬਲ ਨਾਲ ਸਾਨੂੰ ਕਲਿਆਣ ਦੇਣ ਵਾਲੇ ਨੇ, ਸਾਨੂੰ ਮੁਕਤੀ ਦੇਣ ਵਾਲੇ ਹਨ।
ਨੇਤ ਸਿੱਖ ਔਰ ਬ੍ਰਹਮ ਗਿਆਨ,
ਐਸੇ ਸਤਿਗੁਰੂ ਜੀ ਹਨ ਜੋ ਆਪਣੇ ਸਿੱਖ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਉਤਪੰਨ ਕਰ ਦਿੰਦੇ ਨੇ, ਆਪਣੇ ਸਿੱਖ ਦੇ ਹਿਰਦੇ ਚ ਬ੍ਰਹਮ ਗਿਆਨ ਉਜਾਗਰ ਕਰ ਦਿੰਦੇ ਨੇ।
ਦਸ ਪਾਤਸ਼ਾਹ ਇਸੀ ਬਿਦ
ਭਏ, ਸਾਡੇ ਦਸ ਪਾਤਸ਼ਾਹ, ਦਸ ਪਾਤਸ਼ਾਹੀਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੱਕ ਦਸੇ ਪਾਤਸ਼ਾਹੀਆਂ ਇਸੇ ਤਰ੍ਹਾਂ ਹੀ ਹੋਏ ਹਨ।
ਕੋਟਨ ਸਿੱਖ ਉਦਾਹਰਨ ਕਹੇ,
ਇੱਕ ਨਹੀਂ ਦੋ ਨਹੀਂ ਕਰੋੜਾਂ ਸਿੱਖਾਂ ਦਾ ਉਧਾਰ ਕੀਤਾ ਸਾਡੇ ਦਸੋਂ ਪਾਤਸ਼ਾਹਾਂ ਨੇ, ਕਰੋੜਾਂ ਸਿੱਖਾਂ ਦਾ। ਕਰੋੜਾਂ ਸਿੱਖਾਂ ਦਾ ਉਧਾਰ ਕੀਤਾ ਸਾਡੇ ਦਸੋਂ ਪਾਤਸ਼ਾਹਾਂ ਨੇ।
ਗੁਰੂ ਰੂਪ ਹੈ ਹਰ ਅਵਤਾਰ,
ਪਰਮੇਸ਼ਰ ਨਾਹੀਂ ਭੇਦ, ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ, ਪਾਰ ਬ੍ਰਹਮ ਪਰਮੇਸ਼ਰ ਦਾ ਹੀ ਅਵਤਾਰ ਹਨ ਸਾਡੀਆਂ ਦਸ ਪਾਤਸ਼ਾਹੀਆਂ, ਦਸੋਂ ਗੁਰਦੇਵ।
ਤੁਮਕੋ ਪ੍ਰਾਪਤ ਭਏ ਉਧਾਰ,
ਜੀ ਤੁਹਾਡੇ ਕਿੰਨੇ ਵੱਡੇ ਭਾਗ ਨੇ ਕਿ ਤੁਹਾਨੂੰ ਐਸਾ ਗੁਰੂ ਮਿਲਿਆ, ਤੁਹਾਡੇ ਕਿੰਨੇ ਉੱਤਮ ਭਾਗ ਨੇ। ਭਾਈ ਦਇਆ ਸਿੰਘ ਜੀ ਕਹਿ ਰਹੇ ਖਾਲਸੇ ਨੂੰ, ਕਹਿੰਦੇ ਖਾਲਸਾ ਜੀ ਤੁਹਾਡੇ ਕਿੰਨੇ ਵੱਡੇ ਭਾਗ ਨੇ, ਤੁਹਾਡੇ ਕਿੰਨੇ ਉੱਤਮ ਕਰਮ ਨੇ ਕਿ ਤੁਹਾਨੂੰ ਐਸਾ ਗੁਰੂ ਮਿਲਿਆ, ਤੁਹਾਡੇ ਕਿਤਨੇ ਸ੍ਰੇਸ਼ਟ ਭਾਗ ਨੇ ਕਿ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰੂਪ ਚ ਪ੍ਰਾਪਤ ਹੋਏ ਨੇ। ਐਸਾ ਗੁਰੂ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ, ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਪਿਆ ਪਰਗਾਸਾ, ਐਸਾ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ।
ਭਲੇ ਭਾਗ ਆਪਣੋ ਮਨ ਜਾਨੋ, ਇਨਕੋ ਸੰਗ ਸਦਾ ਤੁਮ ਠਾਨੋ,
ਤੁਸੀਂ ਆਪਣੇ ਭਲੇ ਭਾਗ ਜਾਣੋ ਕਿ ਤੁਹਾਡੇ ਭਾਗ ਬੜੇ ਭਲੇ ਨੇ, ਬੜੇ ਸ੍ਰੇਸ਼ਟ ਨੇ, ਇਸ ਕਰਕੇ ਆਪਣੇ ਭਲੇ ਭਾਗ ਜਾਣ ਕੇ ਇਹਨਾਂ ਦੀ ਸੰਗਤ ਕਰੋ, ਜਿੰਨੀ ਵੱਧ ਤੋਂ ਵੱਧ ਗੁਰੂ ਕੀ ਸੰਗਤ ਕਰ ਸਕਦੇ ਹੋ ਗੁਰੂ ਕੀ ਸੰਗਤ ਕਰੋ। ਗੁਰੂ ਕੀ ਸੰਗਤ ਕੀ ਹੈ? ਆ ਹੁਣ ਤੁਸੀਂ ਬੈਠੇ ਹੋ, ਇਹ ਗੁਰੂ ਕੀ ਸੰਗਤ ਹੈ। ਫਿਰ ਤੁਸੀਂ ਕਿਤੇ ਘਰ ਬੈਠ ਗਏ, ਨਿਤਨੇਮ ਦੀ ਪੋਥੀ ਲੈ ਲਈ, ਮਨ ਕੀਤਾ ਸੁਖਮਣੀ ਸਾਹਿਬ ਦਾ ਪਾਠ ਕਰ ਲਈਏ। ਸੁਖਮਣੀ ਸਾਹਿਬ ਦੀ ਬਾਣੀ ਪੜ੍ਹਦਿਆਂ ਸੁਰਤ ਬਾਣੀ ਵਿੱਚ ਮਿਲ ਗਈ, ਇਹ ਗੁਰੂ ਕੀ ਸੰਗਤ ਹੈ। ਬਾਣੀ ਪੜ੍ਹਦਾ ਇਹ ਵੀ ਗੁਰੂ ਕੀ, ਕਿਉਂਕਿ ਬਾਣੀ ਗੁਰੂ ਹੈ ਨਾ, ਜਦੋਂ ਬਾਣੀ ਪੜ੍ਹਨ ਲੱਗ ਪਏ ਤੇ ਗੁਰੂ ਕੀ ਸੰਗਤ, ਇਹ ਵੀ ਗੁਰੂ ਕੀ ਸੰਗਤ ਹੈ। ਜਦੋਂ ਬਾਣੀ ਪੜ੍ਹਦੇ ਮਨ ਕੀਤਾ ਚੌਪਈ ਸਾਹਿਬ ਦਾ ਪਾਠ, ਚਲੋ ਜ਼ੁਬਾਨੀ ਕੰਠ ਹੈ, ਚੌਪਈ ਸਾਹਿਬ ਦੀ ਬਾਣੀ ਪੜ੍ਹ ਲਈ, ਇੱਕੀ ਪਾਠ ਕਰ ਲਈਏ, ਇਕੱਤੀ ਕਰ ਲਈਏ, ਸੌ ਕਰ ਲਈਏ, ਬਾਣੀ ਵਿੱਚ ਵੱਧ ਤੋਂ ਵੱਧ ਆਪਣੀ ਸੁਰਤ ਜੋੜ ਕੇ ਰੱਖਣੀ, ਇਹ ਗੁਰੂ ਕੀ ਸੰਗਤ ਹੈ, ਇਹ ਗੁਰੂ ਕਾ ਸੰਗ। ਭਾਈ ਦਇਆ ਸਿੰਘ ਜੀ ਕਹਿੰਦੇ ਐਸੇ ਗੁਰੂ ਤੁਹਾਨੂੰ ਮਿਲੇ ਨੇ, ਐਸੇ ਗੁਰੂ ਦੀ ਵੱਧ ਤੋਂ ਵੱਧ ਸੰਗਤ ਕਰੋ, ਜਿੰਨੀ ਸੰਗਤ ਕਰ ਸਕਦੇ ਹੋ ਵੱਧ ਤੋਂ ਵੱਧ ਗੁਰੂ ਕੀ ਸੰਗਤ ਕਰੋ।
ਤਨ ਮਨ ਅਰਪੋ ਬਨ ਕਰ
ਦਾਸ, ਆਪਣਾ ਤਨ ਤੇ ਮਨ ਗੁਰੂ ਦੇ ਦਾਸ ਬਣ ਕੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿਓ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਤਨ ਮਨ ਧਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨੀਕੀ खटानी ऐसे गुरु दे चरणा विच अपना तन मन धन अर्पण करके गुरु दे दास बन जाओ।
जग सागर उबरो अनियात
यही काम कर लो तुसी, यही काम, यही काम करके तुसी बिना किसे प्रयास दे इस जगत तो उधर जाओगे, इस जगत तो तुहाडा उधार हो जाएगा। इत्थे 45वां ए अंसु जो पंजवीं रुत दा चल रहा है समाप्त होया, अगे 46वां अंसु प्रारंभ हो रहा है। वो कथा आप दी अगलियां प्रसंगां विच सरवण करोगे।